ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਭਨਾ ਕਾ ਸਹੁ ਏਕ ਹੈ ਸਦ ਹੀ ਰਹੈ ਹਜੂਰ ਨਾਨਕ ਹੁਕਮ ਨਾ ਮਨਈ ਤਾਂ ਘਰ ਹੀ ਅੰਦਰ ਦੂਰ ਸਭਨਾ ਕਾ ਸਹੁ ਏਕ ਹੈ ਸਦ ਹੀ ਰਹੈ ਹਜੂਰ ਨਾਨਕ ਹੁਕਮ ਨਾ ਮਨਈ ਤਾਂ ਘਰ ਹੀ ਅੰਦਰ ਦੂਰ ਹੁਕਮ ਪਿਤ ਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਹੁਕਮ ਪਿਤ ਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ। ਸਤ ਸੰਗਤ ਜੀ, ਦੀਨ ਦੁਨੀਆਂ ਦੇ ਮਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ। ਗੁਰਮੁਖਾ ਰੱਬ ਇੱਕ ਹੈ, ਉਹਦੀਆਂ ਵੰਡੀਆਂ ਨਾ ਪਾ। ਪਰ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਸੰਕੇਤ ਦਿੱਤਾ ਹੈ, ਇਹ ਸ਼ਰਧਾ ਇਹ ਭਾਵਨਾ ਮਨੁੱਖ ਦੇ ਆਪਣੇ ਬਲ ਕਰਕੇ ਨਹੀਂ, ਜਿੰਨਾ ਚਿਰ ਵਾਹਿਗੁਰੂ ਨੇ ਕਿਰਪਾ ਨਾ ਕੀਤੀ ਉਹਨਾਂ ਚਿਰ ਬਾਤ ਨਹੀਂ ਬਣਨੀ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਵਿਸਤਾਰ ਦੇ ਤੌਰ 'ਤੇ ਆਪਾਂ ਨੂੰ ਸਮਝਾਇਆ, ਆਪਾਂ ਗੁਰੂ ਦੀ ਕਿਰਪਾ ਨਾਲ ਵਿਚਾਰ ਕਰਨ ਦਾ ਯਤਨ ਕਰਾਂਗੇ। ਨਿਯਮ ਦੇ ਮੁਤਾਬਕ ਕੋਈ ਵੀ ਗੁਰਮੁਖ ਪਿਆਰਾ ਕਥਾ ਕੀਰਤਨ ਕਰਦਾ ਨਾ, ਉਹ ਸਮਾਪਤੀ ਦੇ ਸਮੇਂ ਮੁਆਫ਼ੀ ਮੰਗਦਾ। ਮੈਂ ਪਹਿਲਾਂ ਹੀ ਮੁਆਫ਼ੀ ਮੰਗ ਲਾਂ, ਕਿਉਂਕਿ ਆਸਾ ਦੀ ਵਾਰ ਆਪਾਂ ਸਰਵਣ ਕੀਤੀ ਹੈ ਅਤੇ ਗੁਰੂ ਕੇ ਬੋਲ ਨੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾ ਕਹਿਣ ਨਾ ਜਾਏ। ਮੱਛੀ ਸਮੁੰਦਰ ਵਿੱਚ ਤਰਕੇ ਆਨੰਦ ਤਾਂ ਲੈ ਸਕਦੀ ਪਰ ਸਮੁੰਦਰ ਨੂੰ ਮਿਲ ਨਹੀਂ ਸਕਦੀ। ਪੰਛੀ ਆਕਾਸ਼ ਵਿੱਚ ਉੱਡ ਕੇ ਆਨੰਦ ਤਾਂ ਲੈ ਸਕਦਾ ਹੈ ਲੇਕਿਨ ਆਕਾਸ਼ ਦੀ ਮਿਣਤੀ ਨਹੀਂ ਕਰ ਸਕਦਾ। ਇਸੇ ਪ੍ਰਕਾਰ ਆਪਾਂ ਪ੍ਰਭੂ ਦੀ ਵਡਿਆਈ ਕਰਕੇ ਉਹਦੀ ਰਹਿਮਤ ਨੂੰ ਪ੍ਰਾਪਤ ਤਾਂ ਕਰ ਸਕਦੇ ਹਾਂ, ਲੇਕਿਨ ਇਹ ਆਖੀਏ ਵੀ ਅਸੀਂ ਅੰਤ ਪਾ ਲਾਂਗੇ ਸਾਨੂੰ ਭੁਲੇਖਾ ਹੈ। ਰੋਜ਼ ਪੜ੍ਹਦੇ ਅੰਤ ਨਾ ਜਾਪੇ ਅਕੀਤਾ ਕੀਤਾ ਆਕਾਰ, ਉਸ ਪਰਿਪੂਰਨ ਪਰਮਾਤਮਾ ਦੇ ਆਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਪਾਰਾਵਾਰ ਦਾ ਅੰਤ ਕਿਵੇਂ ਪਾ ਲਾਂਗੇ। ਤੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ, ਪਾਤਸ਼ਾਹ ਜਿਵੇਂ ਤੂੰ ਪੰਜੋਖਰਾ ਸਾਹਿਬ ਗੁੰਗੇ ਦੇ ਕੋਲ ਅਰਥ ਕਰਾਏ ਸਾਨਾ, ਉਹ ਮੇਰੇ 'ਤੇ ਵੀ ਰਹਿਮਤ ਕਰੀ, ਕਿਉਂਕਿ ਤੇਰੀ ਧੁਰਕੀ ਬਾਣੀ ਦੀ ਵਿਆਖਿਆ ਇੱਕ ਅਲਪਗ ਜੀਵ ਕਰ ਹੀ ਨਹੀਂ ਸਕਦਾ। ਤੋ ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡਿਆਂ 'ਤੇ ਕਿਰਪਾ ਕਰ, ਸਾਰਿਆਂ 'ਤੇ ਰਹਿਮਤ ਕਰਨ, ਉਹਦੀ ਰਹਿਮਤ ਵਾਸਤੇ ਆਪਾਂ ਬੁੱਕ ਕੱਢੀਏ। ਉਹਦਾ ਇੱਕੋ ਇੱਕ ਤਰੀਕਾ ਵੀ ਆਪਾਂ ਆਖੀਏ ਸਤਿਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਸਭਨਾ ਕਾ ਸਹੁ ਏਕ ਹੈ, ਸਦ ਹੀ ਰਹੈ ਹਜੂਰ।
ਦੋ ਅਹਿਮ ਨੁਕਤੇ ਸਤਿਗੁਰੂ ਪਾਤਸ਼ਾਹ ਨੇ ਇਸ ਪੰਕਤੀ ਵਿੱਚ ਦੱਸੇ ਨੇ, ਆਪਾਂ ਰੱਬ ਦੀਆਂ ਵੰਡੀਆਂ ਪਾ ਲਈਆਂ। ਕਿਸੇ ਨੇ ਉਹਨੂੰ ਪੱਛਮ ਵਿੱਚ ਕਲਪਿਤ ਕਰ ਲਿਆ, ਕਿਸੇ ਨੇ ਉਹਨੂੰ ਪੂਰਬ ਵਿੱਚ ਮੰਨ ਲਿਆ, ਲੇਕਿਨ ਸਤਿਗੁਰੂ ਪਾਤਸ਼ਾਹ ਨੇ ਸਾਡੇ ਇਹ ਸ਼ੰਕੇ ਦੀ ਨਿਵਿਰਤੀ ਕੀਤੀ। ਕਹਿੰਦੀ ਭਲਿਆ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲੋ ਮਕਾਮਾ, ਦਿਲ ਮੇ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾ। ਆਪਾਂ ਕੁਝ ਦਿਨ ਪਹਿਲਾਂ ਤੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਹਜ਼ੂਰ ਮੱਕੇ ਗਏ, ਆਪਾਂ ਪੜ੍ਹਦੇ ਹਾਂ ਭਾਈ ਗੁਰਦਾਸ ਦੀਆਂ ਵਾਰਾਂ, ਫਿਰ ਬਾਬਾ ਮੱਕੇ ਗਿਆ, ਨੀਲ ਬਸਤਰ ਪਹਿਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਕੂਚਾ ਬਾਂਗ ਮਸੱਲਾ ਧਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਾਂ ਸੁੱਤਾ ਬਾਬਾ ਰਾਤ ਨੂੰ ਵੱਲ ਮਰਾਬੇ ਪੈਰ ਪਸਾਰੀ, ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ, ਟੰਗੂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਇਹ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਪੜ੍ਹਦੇ ਹਾਂ। ਇਹ ਸਾਖੀ ਦਾ ਸਾਰ ਕੀ ਹੈ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮੱਕੇ ਗਏ ਹਨ, ਸਾਡੇ ਗੁਰਦੇਵ ਨੇ ਸਾਡੇ ਭੁਲੇਖੇ ਚੱਕੇ, ਕਦੇ ਜਗਨਨਾਥਪੁਰੀ ਗਏ, ਕਦੇ ਹਰਿਦੁਆਰ ਗਏ, ਕਦੇ ਮੱਕੇ ਵਿੱਚ ਚਰਨ ਪਾਕ ਕਰਕੇ ਉਹਨੂੰ ਪਵਿੱਤਰ ਕੀਤਾ। ਲੇਕਿਨ ਉਹਨਾਂ ਨੂੰ ਇਸ ਨੁਕਤੇ ਤੇ ਵਿਸ਼ੇਸ਼ ਤੌਰ ਤੇ ਸਮਝਾਇਆ, ਭਲਿਓ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਭਾਵੇਂ ਇਹ ਜਗਨਨਾਥ ਹੈ, ਭਾਵੇਂ ਹਰਿਦੁਆਰ ਹੈ, ਭਾਵੇਂ ਮੱਕਾ ਹੈ, ਲੇਕਿਨ ਇਹਨਾਂ ਸਾਰਿਆਂ ਚ ਇੱਕ ਪਰਮਾਤਮਾ ਵਿਆਪਕ ਹੈ, ਅੱਡ ਨਹੀਂ। ਹਜ਼ੂਰ ਆਪਣੀ ਮੌਜ ਵਿੱਚ ਬਿਰਾਜੇ ਨੇ, ਜਿਵੇਂ ਗੁਰਮੁਖ ਪਿਆਰੇ ਸੇਵਾ ਕਰਨ ਵਾਸਤੇ ਆਉਂਦੇ ਨੇ ਧਰਮ ਸਥਾਨਾਂ ਤੇ, ਪੰਜਾਬ ਦਾ ਰਹਿਣ ਵਾਲਾ ਜਿਉਣ ਨਾਮ ਦਾ ਮਨੁੱਖ, ਉਹ ਸਵੇਰੇ ਉੱਥੇ ਬੁਹਾਰੀ ਕਰਦਾ, ਸਫਾਈ ਕਰਦਾ ਸ਼ਰਧਾ ਦੇ ਤੌਰ ਤੇ। ਮੇਰਾ ਗੁਰੂ ਬੇਪਰਵਾਹ ਹੈ, ਆਪਣੀ ਮੌਜ ਵਿੱਚ ਪਰਾਜੇ ਨੇ, ਉਹਦਾ ਧਾਰਮਿਕ ਅਕੀਦਾ ਹੋਣ ਕਰਕੇ, ਜਿਹਨੂੰ ਆਪਾਂ ਨਹਿਰੂ ਮਾਈਂਡਨੈਸ ਕਹਿੰਦੇ ਨੇ, ਕਮਜ਼ੋਰ ਦਿਲੀ, ਬੜਾ ਰੁੱਖਾ ਬੋਲਿਆ। ਕਹਿਣ ਲੱਗਾ ਤੈਨੂੰ ਸਮਝ ਨਹੀਂ ਵੀ ਕੁਥਾ ਵਾਲੇ ਖੁਦਾ ਦੇ ਘਰ ਵਾਲੇ ਪੈਸੇ ਪੈਰ ਕੀਤੇ ਨੇ। ਮੇਰੇ ਪਾਤਸ਼ਾਹ ਨੇ ਹਲੇਮੀ ਨਾਲ ਆਖਿਆ, ਜਿਉਣ ਤੇਰੀ ਬੋਲੀ ਚੋਂ ਦਾਬਦਾ ਵੀ ਤੂੰ ਸਾਡੇ ਇਲਾਕੇ ਚੋਂ ਆਇਆ ਹੈ, ਤੇ ਭਲਿਆ ਇੰਨਾ ਗੁੱਸਾ ਖੁਦਾ ਦੇ ਘਰ ਵਿੱਚ। ਮੈਂ ਹਨੇਰੇ ਵਿੱਚ ਆਇਆ ਹੈ, ਤੂੰ ਕਈ ਦਿਨਾਂ ਦਾ ਇੱਥੇ ਸੇਵਾ ਕਰਦਾ, ਤੇ ਜੇ ਮੈਨੂੰ ਨਹੀਂ ਪਤਾ ਲੱਗਾ ਤੇ ਭਲਿਆ ਤੈਨੂੰ ਪਤਾ, ਤੂੰ ਜਿਹੜੇ ਪਾਸੇ ਖੁਦਾ ਦਾ ਘਰ ਨਹੀਂ ਮੇਰੇ ਪੈਰ ਕਰਦੇ। ਉਹਨੂੰ ਗੁੱਸਾ ਆਇਆ, ਫੇਰ ਹੋਈ ਤਾਂ ਕਰਦਾ। ਮੈਂ ਇਹ ਲਫ਼ਜ਼ ਤਾਂ ਵਰਤਿਆ, ਇੱਥੇ ਲਿਖਿਆ ਟੰਗੋਂ ਪਕੜ ਘਸੀਟਿਆ। ਜਿਹੜਾ ਸਿੱਖ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਲੱਤਾਂ ਦੇ ਪ੍ਰਤੀ ਲਫ਼ਜ਼ ਨਹੀਂ ਕਹਿ ਸਕਦਾ, ਟੰਗੋਂ ਪਕੜ ਘਸੀਟਿਆ। ਭਾਈ ਗੁਰਦਾਸ ਨੇ ਤਾਂ ਲਿਖਿਆ ਵੀ ਉਹਦੇ ਅੰਦਰ ਦੀ ਜਿਹੜੀ ਜੈਲਸੀ ਹੈ ਨਾ, ਉਹਦੀ ਭਾਵਨਾ ਨੂੰ ਇਸ ਪੰਕਤੀ ਵਿੱਚ ਪ੍ਰਗਟ ਕੀਤਾ, ਜਿਹੜੇ ਉਹਦੇ ਅੰਦਰ ਹੀ ਲਿਖਾ। ਆਪਣੇ ਵਾਸਤੇ ਗੁਰੂ ਕੇ ਚਰਨੇ, ਲੇਕਿਨ ਉਹਦੇ ਵਾਸਤੇ ਨਹੀਂ, ਪਾਤਸ਼ਾਹ ਨੂੰ ਚਰਨਾਂ ਤੋਂ ਫੜਿਆ ਤੇ ਦੂਜੇ ਪਾਸੇ ਕਰਨ ਲੱਗਾ। ਜਿਹੜੇ ਪਾਸੇ ਬਾਬੇ ਦੇ ਚਰਨ ਕਰਦਾ ਮੱਗਾ, ਉਸੇ ਪਾਸੇ ਟੰਗੂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ। ਇਹਦੇ ਚੋਂ ਮੈਂ ਆਪਣੇ ਗੁਰਸਿੱਖ ਭਾਈਚਾਰੇ ਨੂੰ ਨਿਮਰਤਾ ਸਹਿਤ ਬੇਨਤੀ ਕਰਾਂ, ਮੱਕਾ ਤਾਂ ਬਾਬੇ ਨਾਨਕ ਨੂੰ ਮੱਥਾ ਟੇਕਦਾ, ਅਸੀਂ ਬਾਬੇ ਨਾਨਕ ਦੇ ਸੇਖ ਹੋ ਕਬਰਾਂ ਤੇ ਮੜੀਆਂ ਨੂੰ ਜਾਣ ਲੱਗ ਪਏ। ਮੱਕਾ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕੇ, ਅਸੀਂ ਅਖਵਾਉਂਦੇ ਸਿੱਖ ਹਾਂ, ਲੇਕਿਨ ਬੰਦਿਆਂ ਦੇ ਡੇਰਿਆਂ ਤੇ ਜਾ ਕਰਕੇ ਉਹਨਾਂ ਦੇ ਹੱਡਾਂ ਦੇ ਅੱਗੇ ਜਾ ਕੇ ਮੱਥਾ ਟੇਕਦੇ। ਵਿਚਾਰ ਕਰਿਆ ਕਰੀਏ, ਆਪਾਂ ਹੱਡਾਂ ਦੇ ਸਿੱਖ ਨਹੀਂ, ਆਪਾਂ ਸ਼ਬਦ ਦੇ ਸਿੱਖ ਹਾਂ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾ ਨੂੰ। ਸ਼ਬਦ ਹੀ ਗੁਰੂ ਹੈ, ਸ਼ਬਦ ਹੀ ਪੀਰ ਹੈ, ਤੇ ਸ਼ਬਦ ਤੋਂ ਬਿਨਾਂ ਇਹ ਦੁਨੀਆਂ ਕਮਲੀ ਹੋਈ ਫਿਰਦੀ ਹੈ। ਹਜ਼ੂਰ ਕਹਿੰਦੇ ਪਿਆਰਿਓ, ਸਭ ਦਾ ਅਰਥ ਹੁੰਦਾ ਪਤੀ। ਆਪਾਂ ਜਿੰਨੇ ਜੀਵ ਆ ਨਾ, ਅਕੋਰਡਿੰਗ ਟੂ ਗੁਰੂ ਕੀ ਬਾਣੀ, ਆਪਾਂ ਪਰਮਾਤਮਾ ਦੀਆਂ ਪਤਨੀਆਂ ਹਾਂ। ਪਰਿਪੂਰਨ ਪਰਮਾਤਮਾ ਆਪਣਾ ਪਤੀ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ, ਸਾਰਿਆਂ ਦਾ ਪਤੀ ਇੱਕ ਹੈ। ਇੱਕ ਗੱਲ ਇਹ ਵੀ ਨਾਲ ਖਿਆਲ ਰੱਖਿਆ, ਜੇ ਜਦੋਂ ਕੋ ਆਪਣੇ ਕੋਲ ਹੋਵੇ ਤੇ ਆਪਾਂ ਉਦੋਂ ਭੈ ਭਾਵਨਾ ਕਰਦੇ, ਜੇ ਓਹਲੇ ਹੋਵੇ ਤੇ ਆਪਾਂ ਪ੍ਰਵਾਹ ਨਹੀਂ ਕਰਦੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਗਿਆਸੀਓ ਪ੍ਰੇਮੀਓ, ਸਾਰਿਆਂ ਦਾ ਪਤੀ ਇੱਕ ਹੈ। ਤੇ ਨਾਲ ਇਹ ਖਿਆਲ ਰੱਖਿਆ ਜੀ, ਉਹ ਹੱਠੇ ਪਰ ਹਾਜ਼ਰ ਨਾਜ਼ਰ ਰਹਿੰਦਾ, ਉਹ ਸਾਡੇ ਅੰਗ ਸੰਗ ਹੈ। ਆਪਾਂ ਰੋਜ਼ ਪਾਠ ਕਰਦੇ ਹਾਂ ਜਾਪ ਸਾਹਿਬ ਦਾ, ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰ ਭੂਤੇ।
ਨਾਨਕ ਹੁਕਮ ਨਾ ਮੰਨਈ।
ਪਰ ਕਹਿੰਦੇ ਕੀ ਗੱਲ ਬਣੀ, ਇਹ ਉਸ ਪਰਮਾਤਮਾ ਨੂੰ ਅੰਗ ਸੰਗ ਜਾਣਦਿਆਂ ਵੀ ਉਹਦੇ ਹੁਕਮ ਨੂੰ ਮੰਨਦੇ ਨਹੀਂ, ਉਹਦੀ ਆਗਿਆ ਦੇ ਮੁਤਾਬਕ ਚੱਲਦੇ ਨਹੀਂ। ਕਾਰਨ
ਤਾਂ ਘਰ ਹੀ ਅੰਦਰ ਦੂਰ।
ਕਹਿੰਦੇ ਨੇ ਤੂੰ ਪਰਿਪੂਰਨ ਪਰਮਾਤਮਾ ਹੈ ਤਾਂ ਅੰਦਰ, ਲੇਕਿਨ ਉਹਨੂੰ ਦੂਰ ਸਮਝਦਾ। ਗੁਰਬਾਣੀ ਦੀ ਪੰਕਤੀ ਹੈ ਤੋ ਸਹੀ, ਲਖੇ ਜੋ ਕੋਈ ਹੈ ਤਾਂ ਸਹੀ, ਪਰ ਜੇ ਕੋ ਉਹਨੂੰ ਸਮਝਣਾ ਕਰੇ। ਜਦੋਂ ਅਸੀਂ ਗੁਰਮੁਖ ਕਥਾ ਸਿੱਖਦੇ ਹਾਂ ਨਾ, ਤੇ ਉਹਨਾਂ ਪੋਥੀਆਂ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਪੋਥੀ ਹੈ ਵਿਚਾਰ ਸਾਗਰ। ਉਸ ਵਿਚਾਰ ਸਾਗਰ ਦੇ ਵਿੱਚ ਉਸ ਗ੍ਰੰਥ ਦੇ ਕਰਤੇ ਨੇ ਇੱਕ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਕਹਿੰਦਾ ਵੀ ਭਾਵੇਂ ਚੀੜ ਹੋਵੇ ਵੀ ਨਾ, ਪਰ ਕੁਝ ਕਮਜ਼ੋਰੀਆਂ ਹੋਣ ਕਰਕੇ, ਕੁਝ ਕਮਜ਼ੋਰ ਪੱਖ ਹੋਣ ਕਰਕੇ ਉਹ ਚੀਜ਼ ਦਿਸਦੀ ਨਹੀਂ। ਉਸ ਬਜ਼ੁਰਗ ਵਿਦਵਾਨ ਨੇ ਦਲੀਲ ਦਿੱਤੀ ਹੈ, ਆਪਾਂ ਸਾਰੇ ਜਣੇ ਆਪਣੇ ਤਜਰਬਾ ਕਰ ਸਕਦੇ ਹਾਂ, ਚੀਜ਼ ਹੈ ਪਰ ਦਿਸਦੀ ਕਿਉਂ ਨਹੀਂ। ਦੂਰ ਸਮੀਪ ਇੰਦਰੇ ਕੀ ਹਾਨ, ਚੰਚਲ ਚਿੱਤ ਸਗਲ ਵਿਵਧਾਨ, ਤਿਰਸਕਾਰ ਸਜਾਤੀ ਸੰਗ, ਇਹ ਖੱਟ ਦੋ ਜਾਨਤਿਕ ਸੰਗ। ਜਿਵੇਂ ਆਪਾਂ ਇੱਥੇ ਬੈਠੇ ਹਾਂ ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਆਪਾਂ ਨੂੰ ਦਿਸਦਾ ਨਹੀਂ, ਸ਼ਹਿਰ ਵਿੱਚ ਹੈ ਲੇਕਿਨ ਦੂਰ ਹੋਣ ਕਰਕੇ ਸਾਨੂੰ ਦਿਸਦਾ ਨਹੀਂ ਦੂਰ ਕਰਕੇ। ਦੂਜਾ ਉਹ ਕਹਿੰਦਾ ਵੀ ਜਿਹੜੀ ਬਹੁਤੀ ਲਾਗੇ ਚੀਜ਼ ਹੋਵੇ ਉਹ ਵੀ ਨਹੀਂ ਦਿਸਦੀ। ਸਾਡਾ ਮੂੰਹ ਲਿਬੜ ਗਿਆ ਤੇ ਸਾਨੂੰ ਕੋਈ ਸਾਡਾ ਆਪਣਾ ਪਿਆਰਾ ਕਹਿੰਦਾ ਵੀ ਗਿਆਨੀ ਜੀ ਮਾੜਾ ਜਿਹਾ ਮੂੰਹ ਸਾਫ ਕਰ ਲਓ, ਸਾਡੀਆਂ ਅੱਖਾਂ ਦੇ ਨਾਲ ਕੋਈ ਚੀਜ਼ ਲੱਗੀ ਹੈ। ਅੱਖਾਂ ਬਿਲਕੁਲ ਲਾਗੇ ਨੇ ਲੇਕਿਨ ਲਾਗੇ ਹੁੰਦੀਆਂ ਵੀ ਦਿਸਦੀਆਂ ਨਹੀਂ। ਇਹਨੂੰ ਕਹਿੰਦੇ ਸਮੀਪ। ਮੈਂ ਬੇਨਤੀ ਕਰ ਰਿਹਾ ਵੀ ਆਪਾਂ ਕਹਿੰਦੇ ਨਾ ਵੀ ਜੇ ਰੱਬ ਹੈ ਜੇ ਦਿਸਦਾ ਕਿਉਂ ਨਹੀਂ, ਉਹ ਵਿਦਵਾਨ ਕਹਿੰਦਾ ਗੁਰਮੁਖਾ ਇੰਨਾ ਕਮਜ਼ੋਰੀਆਂ ਕਰਕੇ ਨਹੀਂ ਦਿਸਦਾ, ਪਰ ਇਹ ਤੂੰ ਕਵੇਂ ਵੀ ਹੈ ਨਾ ਤੈਨੂੰ ਭੁਲੇਖਾ ਹੈ। ਇੱਕ ਦੂਰ ਕਰਕੇ ਚੀਜ਼ ਨਹੀਂ ਦਿਸਦੀ, ਇੱਕ ਲਾਗੇ ਕਰਕੇ ਨਹੀਂ ਦਿਸਦੀ, ਤੇ ਤੀਜਾ ਇੰਦਰੇ ਕੀ ਆਨ। ਵਾਹਿਗੁਰੂ ਸਾਨੂੰ ਸਾਰਿਆਂ ਨੂੰ ਨੇਤਰ ਦੇਵੇ। ਜਿਸ ਮਨੁੱਖ ਦੀ ਨਿਗਾਹ ਨਹੀਂ ਕੰਮ ਕਰਦੀ, ਭਾਵੇਂ ਸਾਹਮਣੇ ਬੈਠਾ ਤੇ ਉਹਨੂੰ ਪਤਾ ਨਹੀਂ ਚੱਲਦਾ। ਦੂਰ ਸਮੀਪ ਇੰਦਰੀ ਕੀ ਆਨ। ਤੇ ਚੌਥਾ ਚੰਚਲ ਚਿੱਤ ਸਗਲ ਵਿਵਧਾਨ। ਮਨ ਚੰਚਲ ਹੈ, ਟਕਾਚ ਨਹੀਂ, ਆਪਾਂ ਹਿੱਲੀ ਜਾਂਦੇ। ਆਪਾਂ ਕਈ ਵਾਰ ਰੇਲ ਸਫ਼ਰ ਕਰਦੇ ਤੇ ਆਪਣੇ ਉੱਤੋਂ ਸਟੇਸ਼ਨ ਦਾ ਨਾਂ ਨਹੀਂ ਪੜਿਆ ਜਾਂਦਾ। ਮੈਂ ਕਾਨਪੁਰੋਂ ਕਥਾ ਕਰਕੇ ਆਇਆ ਤੇ ਵੇਖਾਂ ਵੀ ਸਟੇਸ਼ਨ ਕਿਹੜਾ ਤੇ ਗੱਡੀ ਇੰਨੀ ਤੇਜ਼ ਵੀ ਉਹ ਸਟੇਸ਼ਨ ਦਾ ਨਾਂ ਹੀ ਨਹੀਂ ਪੜਿਆ ਗਿਆ। ਇਹਨੂੰ ਕਹਿੰਦੇ ਚੰਚਲ ਚਿੱਤ। ਸਗਲ ਵਿਵਧਾਨ ਨਾਨਾ ਪੁਣਾ। ਇੱਥੇ ਆਣ ਕੇ ਮਨ ਨੂੰ ਬੜਾ ਦੁੱਖ ਹੁੰਦਾ ਹੈ। ਆਹ ਗੁਰਪੁਰਬ ਲੰਘਿਆ ਨਾ ਤੇ ਲੋਕ ਮਾਇਆ ਦਿੰਦੇ ਨੇ, ਗ੍ਰਹੀਆਂ ਕਰਦੇ ਨੇ। ਜੇ ਤਾਂ ਆਪਣੇ ਮਹੱਲੇ ਦੇ ਗੁਰਦੁਆਰੇ ਚੋਂ ਆਇਆ ਤੇ ਕਹਿੰਦਾ ਮੇਰਾ 1100 ਲੈ ਲਾ, ਤੇ ਜੇ ਆਇਆ ਦੂਜੇ ਪਾਸੇ ਤੋਂ ਕਹਿੰਦਾ ਗੁਰਮੁਖਾ ਤੁਸੀਂ ਆਪ ਦੂਜੀ ਪਤੀ ਤੋਂ ਆਏ ਹੋ, ਮਨ ਤੁਹਾਡਾ ਮੂੰਹ ਰੱਖਣ ਲਈ 50 ਰੁਪਈਏ ਦੇਣਾ, 50 ਲੈ ਲਓ, ਮੈਥੋਂ 500 ਨਹੀਂ ਸਰਦਾ। ਬੜੀ ਇਹ ਆਪਾਂ ਸਾਰੇ ਗਲਤੀ ਕਰਦੇ ਜੇ। ਜਿਹੜਾ ਆਪਣੇ ਮਹੱਲੇ ਦਾ ਗੁਰਦੁਆਰਾ ਹੈ, ਮੈਂ ਗ੍ਰਾਹੀ ਦੀ ਅਪੀਲ ਨਹੀਂ ਕਰ ਰਿਹਾ, ਪਰ ਮੇਰੀ ਡਿਊਟੀ ਹੈ, ਇਹ ਗੁਰਦੁਆਰਾ ਸਾਡਾ ਹੈ, ਇਹ ਉਹਨਾਂ ਦਾ, ਆਪਾਂ ਉਹਦੇ ਵਿੱਚ ਹੀ ਵੰਡੀਆਂ ਪਾ ਲਈਆਂ। ਮੰਦਰ ਤੇ ਮਸੀਤਾਂ ਦੀ ਗੱਲ ਤਾਂ ਬਹੁਤ ਦੂਰ ਦੀ ਹੈ, ਮੰਦਰ ਤੇ ਮਸੀਤ ਦੀ ਤਾਂ ਗੱਲ ਬਹੁਤ ਦੂਰ ਹੈ, ਆਪਾਂ ਤਾਂ ਗੁਰਦੁਆਰਿਆਂ ਵਿੱਚ ਵੰਡੀਆਂ ਪਾ ਲਈਆਂ। ਇੱਥੋਂ ਤੱਕ ਆਪਾਂ ਨਿਗਰ ਗਏ ਹਾਂ, ਇਹ ਜੱਟਾਂ ਦਾ ਗੁਰਦੁਆਰਾ, ਇਹ ਰਾਮਗੜੀਆਂ ਦਾ ਗੁਰਦੁਆਰਾ, ਜਾਤਾਂ ਦਾ ਗੁਰਦੁਆਰਾ। ਸਾਡੇ ਗੁਰੂ ਨੇ ਸਾਨੂੰ ਇਹ ਕੀਤਾ ਤੇ ਆਪਾਂ ਗੁਰੂ ਦੀਆਂ ਵੰਡੀਆਂ ਵੀ ਪਾ ਲਈਆਂ। ਸਾਨੂੰ ਗੁਰੂ ਪਾਤਸ਼ਾਹ ਸਮਾਧ ਦੇਵੇ, ਕਹਿੰਦੇ ਦੂਰ ਸਮੀਪ ਇੰਦਰੇ ਕੀ ਹਾਨ, ਚੰਚਲ ਚਿੱਤ ਸਗਲ ਵਿਵਧਾਨ, ਤੇ ਅਗਲਾ ਤਿਰਸਕਾਰ ਸਜਾਤੀ ਸੰਗ, ਇਹ ਖੱਟ ਦੋ ਜਨ ਸਿੰਘ ਸੰਗ। ਤਿਰਸਕਾਰ ਜਿਹਨੂੰ ਆਪਾਂ ਡਿਸਲਾਈਕ ਕਰਦੇ ਹਾਂ, ਜਿਹਦਾ ਅਪਮਾਨ ਕਰਦੇ ਹਾਂ, ਉਹ ਭਾਵੇਂ ਕਿੰਨਾ ਵੀ ਚੰਗਾ ਹੋਵੇ, ਸਾਨੂੰ ਉਹਦੇ 'ਚੋਂ ਚੰਗਿਆਈ ਨਹੀਂ ਦਿਸਦੀ, ਸਾਨੂੰ ਉਹਦੇ 'ਚੋਂ ਚੰਗਿਆਈ ਨਹੀਂ ਦਿਸਦੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ, ਹੈ ਤਾਂ ਸਾਰਿਆਂ ਦਾ ਇੱਕ, ਹੈ ਤਾਂ ਸਾਰਿਆਂ ਦੇ ਹਾਜ਼ਰ ਨਾਜ਼ਰ, ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰ। ਜੇ ਤੂੰ ਉਹਦੇ ਹੁਕਮ ਨੂੰ ਨਹੀਂ ਨਾ ਮੰਨਦਾ ਤੇ ਤੇਰੇ ਘਰ ਵਿੱਚ ਹੁੰਦਿਆਂ ਹੋਇਆਂ ਵੀ ਤੈਨੂੰ ਦੂਰ ਪ੍ਰਤੀਤ ਹੁੰਦਾ ਹੈ।
ਹੁਕਮ ਵੀ ਤੇ ਨਾ ਮਨਾਏ ਸੀ,
ਔਰ ਹੁਕਮ ਵੀ ਉਹ ਮੰਨਣਗੇ
ਜਿਨ ਕਉ ਨਦਰ ਕਰੇ,
ਜਿਹਦੇ ਤੇ ਉਹਦੀ ਨਿਗਾਹ ਆਵੇ। ਗੁਰਮੁਖ ਹੁਕਮ ਮੰਨਦਾ, ਦੂਜੇ ਤੋਂ ਨਹੀਂ ਜੇ ਮੰਨਿਆ ਜਾਂਦਾ। ਇਤਿਹਾਸ ਭਰਿਆ ਪਿਆ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਗੁਰੂ ਘਰ ਦੇ ਸੇਵਾਦਾਰ ਨੇ ਜਿਹਦਾ ਨਾਮ ਭਾਈ ਜਾਲਮ ਸਿੰਘ ਕਰਕੇ ਲਿਖਿਆ ਹੈ, ਗੁਰੂ ਪਾਤਸ਼ਾਹ ਦੇ, ਜਿਹਨੂੰ ਆਪਾਂ ਕਹਿੰਦੇ CID ਵਿਭਾਗ, ਇਹਦਾ ਮੁਖੀ ਸੀ। ਜਿਹੜਾ ਆਲਮ ਖਾਂ ਸੀ ਉਹ ਪੈਸੇ ਧੇਰੇ ਦਾ ਇੰਚਾਰਜ ਸੀ। ਜਾਲਮ ਖਾਂ ਨੇ ਕਲਗੀਧਰ ਬਾਪੂ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਮੈਨੂੰ ਪਤਾ ਲੱਗਾ ਜਿਹੜਾ ਹਰੀਚੰਦ ਅੰਡੂਰੀਆ ਨਾ, ਉਹਨਾਂ ਕੱਲ ਨੂੰ ਹਾਥੀ ਨੂੰ ਸ਼ਰਾਬ ਪਿਆ ਕਰਕੇ ਤੇ ਆਪਣੇ ਕਿਲ੍ਹੇ 'ਤੇ ਹਮਲਾ ਕਰਨਾ ਹੈ, ਤੇ ਹਾਥੀ ਨੇ ਦਰਵਾਜ਼ਾ ਤੋੜ ਦੇਣਾ, ਆਪਾਂ ਨੂੰ ਯਥਾ ਯੋਗ ਇਹਦਾ ਪ੍ਰਬੰਧ ਕਰਨਾ ਚਾਹੀਦਾ। ਕਲਗੀਧਰ ਬਾਪੂ ਕਹਿਣ ਲੱਗੇ ਜਾਲਮ ਸਿਆਂ, ਕੋਈ ਗੱਲ ਨਹੀਂ, ਉਹਨਾਂ ਦਾ ਹਾਥੀ ਆਉਣਾ ਤੇ ਆਪਣੇ ਕੋਲ ਹਾਥੀ ਵੀ ਹੈ। ਜਦੋਂ ਕਲਗੀਧਰ ਬਾਪੂ ਨੇ ਗੱਲ ਕਹੀ ਨਾ ਵੀ ਆਪਣੇ ਕੋਲ ਹਾਥੀ ਵੀ ਹੈ, ਤੇ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਵੀ ਸਾਡੇ ਤਾਂ ਘੋੜੇ ਵੀ ਖਤਮ ਹੋ ਗਏ, ਹਾਥੀ ਕਿੱਥੋਂ ਆ ਗਿਆ। ਇੱਕ ਸਿੰਘ ਨੇ ਜੁਰਤ ਕਰਕੇ ਪੁੱਛ ਲਿਆ ਵੀ ਪਾਤਸ਼ਾਹ ਹਾਥੀ ਅਸੀਂ ਤਾਂ ਕਦੇ ਵੇਖਿਆ ਨਹੀਂ, ਹਾਥੀ ਕਿੱਥੋਂ ਲੈਂਦਾ ਜੇ ਨਵਾਂ ਹੀ। ਹਜ਼ੂਰ ਕਹਿੰਦੇ ਦੁਨੀ ਚੰਦ ਮਜੀਠੇ ਵਾਲਾ, ਜਿਹੜੀ ਮੈਂ ਗੱਲ ਕਹਿਣ ਲੱਗਾ ਨਾ, ਇਹ ਮੈਂ ਕਿਸੇ ਪੋਥੀ 'ਚ ਨਹੀਂ ਪੜ੍ਹੀ। ਮੇਰੇ ਇਲਾਕੇ ਦੇ ਪੰਡਤ ਮੋਹਨ ਸਿੰਘ ਘੜਿਆਲਾ ਹੁੰਦੇ ਸਨ, ਮੈਂ ਉਹਨਾਂ ਦੀ ਜ਼ਬਾਨ ਤੋਂ ਸੁਣੀ ਹੈ। ਮੈਂ ਆਪਣੇ ਆਪ ਨੂੰ ਸੇਵ ਕਰਨ ਲੱਗਾ ਤਾਂ ਕਿ ਤੁਸੀਂ ਕੋਈ ਵਿਗਿਆਨੀ ਜੀ ਲਿਖਿਆ ਕਿੱਥੇ ਹੈ। ਉਹਦੇ ਕਹਿਣ ਦੇ ਮੁਤਾਬਕ ਉਹ ਗੁਰਮੁਖੋ 5 ਸੇਰ ਕੜਾਹ ਪ੍ਰਸ਼ਾਦ ਛਕ ਜਾਂਦਾ ਸੀ, 5 ਸੇਰ। ਤੇ ਜਿਹਨੇ ਇੰਨਾ ਰਾਸ਼ਨ ਪਾਣੀ ਛਕਣਾ ਤੇ ਹਾਥੀ ਹੋਇਆ ਨਾ, ਵਜਨ ਬੜਾ ਜ਼ਿਆਦਾ, 7 ਮਣ ਪੱਕਾ ਵਜਨ ਉਹਦਾ। ਸਿੰਘਾਂ ਨੇ ਆਣ ਕੇ ਵਧਾਈ ਦਿੱਤੀ ਵੀ ਦੁਨੀ ਚੰਦਾ, ਹੋ ਗਈ ਉਹ ਤੇਰੇ ਤੇ ਗੁਰੂ ਪਾਤਸ਼ਾਹ ਦੀ ਕਿਰਪਾ, ਕੱਲ ਤੂੰ ਹਾਥੀ ਨਾਲ ਮੁਕਾਬਲਾ ਕਰੇਗਾ। ਇਹ ਗੱਲ ਪਹਿਲਾਂ ਬਾਬਾ ਦਇਆ ਸਿੰਘ ਨੇ ਕਹੀ ਤੇ ਕਹਿਣ ਲੱਗਾ ਪਤਾ ਚੱਲ ਗਿਆ ਤੁਹਾਡਾ, ਤੁਸੀਂ ਗੁਰੂ ਨਾਲ ਰਲੇ ਹੋਏ ਹੋ ਵੀ 5 ਪਿਆਰੇ ਤੁਸੀਂ ਤੇ ਮੈਨੂੰ ਮਰਵਾਉਣ ਲੱਗੇ ਹੋ। ਬਾਬਾ ਹਿੰਮਤ ਸਿੰਘ ਨੇ ਆਖਿਆ, ਬਾਬਾ ਮੁਗਨ ਸਿੰਘ ਨੇ ਆਖਿਆ ਤੇ ਕਹਿਣ ਲੱਗਾ ਮੈਨੂੰ ਤੁਹਾਡਾ ਸਾਰਿਆਂ ਦਾ ਪਤਾ ਵੀ ਤੁਹਾਡੀ ਨਿਗਾਹ ਮੇਰੇ ਉੱਪਰ ਹੈ, ਗੁਰਮੁਖ ਕੈਰਾਂ ਦੇ ਕੈਰ ਮਿੱਤਰ। ਆਪਣੇ ਸਾਥੀਆਂ ਨੂੰ ਕਹਿਣ ਲੱਗਾ ਮੇਰੇ ਵੱਲ ਵੇਖ ਕੇ ਤੇ ਹੱਸੋ ਨਾ, ਅੱਜ ਮੇਰੀ ਵਾਰੀ ਤੇ ਕੱਲ ਨੂੰ ਤੁਹਾਡੀ ਵੀ ਆਉਣੀ ਜੇ। ਨਿਕੰਮਿਆਂ ਦੇ ਨਿਕੰਮੇ ਦੋਸਤ, ਜਦੋਂ ਕਿਲੇ ਦੀ ਕੰਧ ਟੱਪਣ ਲੱਗਾ ਨਾ ਤੇ ਉੱਥੇ ਲਿਖਿਆ ਵੀ ਉਹਨੇ ਪੱਗ ਬੰਨ ਕੇ ਉਹਨੂੰ ਥੱਲੇ ਲਮਕਾਇਆ ਤੇ ਪੱਗ 5 ਦਾ ਸਿਰ ਤਾਂ ਭਾਰ ਸੁੱਕ ਜਾਂਦੀ ਪਰ ਝੋਟੇ ਦਾ ਭਾਰ ਕੌਣ ਚੁੱਕੇ, ਪੱਗ ਟੁੱਟ ਗਈ। ਜਦੋਂ ਥੱਲੇ ਡਿੱਗਾ ਨਾ ਤੇ ਮੋਟੇ ਪੜ ਤੋਂ ਲੱਤ ਟੁੱਟ ਗਈ। ਹਾਇਆ ਕਰਨ ਲੱਗਾ ਤੇ ਨਾਲ ਦੇ ਕਹਿੰਦੇ ਜਾਪਦਾ ਪੇ ਰਲਿਆ ਸਾਨੂੰ ਮਰਾਉਣਾ ਹੀ ਰੌਲਾ ਪਾ ਕੇ। ਉਹਨੂੰ ਧੂ ਖਿੱਚ ਕੇ ਗੁਰਮੁਖੋ ਮਜੀਠੇ ਲਿਆਂਦਾ ਤੇ ਦਿਨੇ ਸਿੰਘਾਂ ਨੇ ਆਖਿਆ ਪਾਤਸ਼ਾਹ ਤੁਹਾਡਾ ਹਾਥੀ ਹਰਨ ਹੋ ਗਿਆ ਜੇ ਹਰਨ। ਹਜ਼ੂਰ ਕਹਿੰਦੇ ਗੁਰਮੁਖੋ ਉਹਨੇ ਕੀ ਹਰਨ ਹੋਣਾ ਸੀ, ਉਹਦੀ ਮੌਤ ਉਹਨੂੰ ਉੱਥੇ ਲੈ ਗਈ। ਆਪਾਂ ਗੁਰਮੁਖੋ ਜਿੰਨੇ ਇੱਥੇ ਮਾਈ ਭਾਈ ਬੈਠੇ ਹਾਂ ਜਾਂ ਸੁਣਦੇ ਹਾਂ ਨਾ, ਆਪਣੇ ਵਾਸਤੇ ਕਰਤਾਰ ਨੇ ਤਿੰਨ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਜੀ, ਭਾਵੇਂ ਆਪਾਂ ਬੁਰੇ ਤੇ ਭਾਵੇਂ ਭਲੇ ਆ। ਕੀ? ਇਹਨੂੰ ਕਹਿੰਦੇ ਦੇਸ਼ ਕਾਲ ਵਸਤੂ। ਜਿਹੜੀ ਥਾਂ ਤੇ ਮੌਤ ਹੋਣੀ ਹੈ, ਜਿਹੜੇ ਟਾਈਮ ਤੇ ਹੋਣੀ ਹੈ, ਜਿਹੜੀ ਵਸਤੂ ਨਾਲ ਹੋਣੀ ਹੈ, ਜਦੋਂ ਤਿੰਨੇ ਦੀਆਂ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਗੁਰਮੁਖ, ਉਹਨੂੰ ਹਕੀਮਾਂ ਤੇ ਡਾਕਟਰਾਂ ਨੇ ਕੰਮ ਨਹੀਂ ਜੇ ਕਰਨਾ। ਦੇਸ਼ ਕਾਲ ਤੇ ਵਸਤੂ, ਉਹ ਜਗ੍ਹਾ ਉਹ ਟਾਈਮ ਤੇ ਜਿਹੜੀ ਵਸਤੂ ਨਾਲ ਮੌਤ ਹੋਣੀ ਹੈ, ਉਦੋਂ ਕਿਸੇ ਨੇ ਸਾਨੂੰ ਬਚਾਉਣਾ ਨਹੀਂ। ਤੇ ਦੂਜੇ ਪਾਸੇ ਔਖਦ ਆਏ ਰਾਸ ਜਾਂ ਵਿੱਚ ਆਪ ਖਲੋਇਆ। ਜਦੋਂ ਰੱਬ ਆਪ ਖਲੋ ਗਿਆ ਨਾ, ਉਦੋਂ ਆਪਾਂ ਨੂੰ ਨਿੱਕਾ ਜਿਹਾ ਗੋਲੀ ਨਾਲ ਵੀ ਆਰਾਮ ਆ ਜਾਣਾ, ਪਰ ਆਰਾਮ ਆਉਣਾ ਪਰਮਾਤਮਾ ਦੀ ਨਿਗਾਹ ਨਾਲ। ਮੁੱਕ ਦੀ ਗੱਲ। ਗੁਰਦੇਵ ਕਹਿੰਦੇ ਸਿੰਘ ਉਹਦੇ ਘਰ ਸੱਪ ਦੀ ਖੁੱਡ ਹੈ, ਉਹਨੇ ਸੱਪ ਲੜ ਕੇ ਮਰਨਾ ਹੈ, ਤੇ ਅਨੰਦਪੁਰ ਸੱਪ ਕਿਵੇਂ ਚੱਲ ਕੇ ਆਉਂਦਾ, ਉਹਦੀ ਮੌਤ ਨੂੰ ਉੱਥੇ ਲੈ ਗਈ। ਗੱਲ ਚੱਲੀ ਹੁਕਮ ਦੀ। ਕਹਿਣ ਲੱਗੇ ਸਿੰਘੂ ਘਬਰਾਓ ਨਾ, ਆਪਣੇ ਕੋਲ ਸ਼ੇਰ ਹੈ। ਸ਼ੇਰ ਉਹ ਕੌਣ? ਭਾਈ ਬਚਿੱਤਰ ਸਿੰਘ। ਇਹਦਾ ਕੱਦ 5 ਫੁੱਟ ਤੋਂ ਥੋੜਾ ਜਿਹਾ ਜ਼ਿਆਦਾ ਸੀ, ਮਧਰੇ ਕੱਦ ਦਾ ਸੀ। ਹੱਥ ਜੋੜੇ, ਕਹਿਣ ਲੱਗੇ ਬਚਿੱਤਰ ਸਿੰਘ ਕਿਵੇਂ? ਕਹਿਣ ਲੱਗਾ ਪਾਤਸ਼ਾਹ ਮੇਰੀ ਕੀ ਤਾਕਤ ਹੈ, ਜੇ ਤੇਰਾ ਹੱਥ ਹੋਵੇ ਤੇ ਸੁਰਗ ਦੇ ਵਿੱਚੋਂ ਇੰਦਰ ਦੇ ਹਾਥੀ ਨੂੰ ਕੰਨੋਂ ਫੜ ਕੇ ਥੱਲੇ ਲੈ ਆਵਾਂ। ਪਰ ਮੈਂ ਨਾਲ ਇੱਕ ਬੇਨਤੀ ਕਰਾਂ, ਮੇਰੀ ਤਾਕਤ ਨਹੀਂ, ਉਹ ਤਾਕਤ ਤੇਰੀ ਹੈ। ਹਜ਼ੂਰ ਨੇ ਥਾਪੜਾ ਦਿੱਤਾ, ਬਾਹਰ ਗਿਆ ਤੇ ਗੁਰਮੁਖ ਹਾਥੀ ਅੱਗੇ ਅੱਗੇ ਤੇ ਭਾਈ ਬਚਿੱਤਰ ਸਿੰਘ ਪਿੱਛੇ ਪਿੱਛੇ। ਇਹ ਭਾਈ ਬਚਿੱਤਰ ਸਿੰਘ ਬਾਬੇ ਮਨੀ ਸਿੰਘ ਦਾ ਪੁੱਤਰ ਸੀ। ਇਹਦੇ ਨਾਲ ਮੈਂ ਇੱਕ ਬੇਨਤੀ ਕਰਾਂ, ਅਸੀਂ ਗੁਰੂ ਕੇ ਸਿੱਖ ਹਾਂ, ਗੁਰੂ ਨਮਸਕਾਰ ਤਾਂ ਕਰਨੀ, ਪਰ ਅਸੀਂ ਆਪਣੇ ਬਜ਼ੁਰਗਾਂ ਸਿੱਖਾਂ ਨਮਸਕਾਰ ਕਰੀਏ ਜਿਨ੍ਹਾਂ ਗੁਰੂ ਤੋਂ ਆਪਾਂ ਵਾਰਿਆ। ਆਪਾਂ ਚਮਕੌਰ ਦੇ ਜੰਗ ਦੀ ਘਟਨਾ ਪੜ੍ਹਦੇ ਹਾਂ, ਇਹ ਅੱਜ ਦਾ ਟੌਪਿਕ ਨਹੀਂ, ਸੁਭਾਵਿਕ ਵਿੱਚੋਂ ਗੱਲ ਆ ਗਈ। ਚਮਕੌਰ ਦੇ ਜੰਗ ਦੇ ਵਿੱਚ ਇੱਕੇ ਦਿਨ ਭਾਈ ਮਨੀ ਸਿੰਘ ਦੇ 3 ਪੁੱਤ ਸ਼ਹੀਦ ਹੋਏ ਜੇ, ਅਨਕ ਸਿੰਘ, ਅਰਬ ਸਿੰਘ ਤੇ ਅਜੈਬ ਸਿੰਘ। ਜਦੋਂ ਗੁਰਦੇਵ ਅਨੰਦਪੁਰ ਸਾਹਿਬ ਤੋਂ ਨਿਕਲੇ ਨੇ, 2 ਪੁੱਤਰ ਉਦੋਂ ਸ਼ਹੀਦ ਹੋਏ ਤੇ 3 ਇੱਥੇ ਸ਼ਹੀਦ ਹੋਏ। ਜਦੋਂ ਭਾਈ ਮਨੀ ਸਿੰਘ ਸ਼ਹੀਦ ਹੋਇਆ ਨਾ, ਆਪਣੇ 'ਚ ਮੈਂ ਇਹ ਬੇਨਤੀ ਤਾਂ ਕਰਨ ਲੱਗਾ ਹੈ, ਮੈਨੂੰ ਕਈਆਂ ਗੁਰਮੁਖਾਂ ਨੇ ਸਵਾਲ ਕੀਤਾ, ਗਿਆਨੀ ਜੀ ਜਿਹੜਾ ਆਪਾਂ ਕਹਿੰਦੇ ਪੁੱਠੀਆਂ ਖਲਾਂ ਲਵਾਈਆਂ, ਇਹ ਭਲਾ ਕਿਹਨੇ ਲਵਾਈ ਹੈ? ਇਹ ਬਹੁਤੀ ਗੱਲ ਪ੍ਰਚਲਿਤ ਨਹੀਂ। ਮੈਂ ਇਤਿਹਾਸ 'ਚੋਂ ਪੜ੍ਹਿਆ, ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਨਾ, ਉਹਦੇ ਨਾਲ ਹੀ ਭਾਈ ਮਨੀ ਸਿੰਘ ਦੇ ਸਕੇ ਭਤੀਜੇ ਬਾਬਾ ਗੁਲਜ਼ਾਰਾ ਸਿੰਘ ਦੀ ਖਲ ਵੀ ਲਈ ਗਈ ਜੇ। ਉਹਦਾ ਨਾਮ ਗੁਲਜ਼ਾਰਾ ਸਿੰਘ ਸੀ, ਭਾਈ ਮਨੀ ਸਿੰਘ ਦਾ ਸਕਾ ਭਤੀਜਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਹੁਕਮ ਵੀ ਤਿੰਨਾਂ ਮਨਾਏ ਸੀ, ਜਿਨ ਕੋ ਨਦਰ ਕਰੇ ਜਿਹਦੇ ਤੇ ਉਹਦੀ ਨਿਗਾਹ ਨਾ, ਹੁਕਮ ਮੰਨ ਲੈਂਦੇ ਨੇ ਤੇ ਜਿਹਦੇ ਤੇ ਨਹੀਂ, ਉਹ ਦੌੜ ਕੇ ਆਪਣੀ ਜਾਨ ਗਵਾ ਗਿਆ ਔਰ ਉਹਦੇ ਮੱਥੇ ਤੇ ਕਲੰਕ ਲੱਗਾ। ਇਹਦੇ ਨਾਲ ਇੱਕ ਪਲੱਸ ਗੱਲ ਮੇਰੀ ਹੋਰ ਸਾਹਮਣੇ ਆ ਗਈ, ਆਪਾਂ ਕਈ ਵਾਰ ਕਈ ਖਾਨਦਾਨਾਂ ਨੂੰ ਭੰਡਦੇ ਹਾਂ, ਇਹ ਕੰਮ ਨਾ ਕਰੀਏ। ਜਿਹੜਾ ਦੁਨੀ ਚੰਦ ਮਸੰਦ ਭੱਜਾ ਨਾ, ਉਹਦੇ 2 ਪੋਤਰੇ ਅਨੂਪ ਸਿੰਘ ਤੇ ਸਰੂਪ ਸਿੰਘ, ਉਹ ਕਹਿਣ ਲੱਗੇ ਲੋਕਾਂ ਨੂੰ ਕੀ ਮੂੰਹ ਖਾਵਾਂਗੇ, ਸਾਡੇ ਦਾਦੇ ਨੇ ਸਾਡੇ ਮੱਥੇ ਤੇ ਕਲੰਕ ਲਾਇਆ, ਅਸੀਂ ਆਪਣਾ ਖੂਨ ਕਲਗੀਧਰ ਦੇ ਚਰਨਾਂ ਤੋਂ ਡੋਲ ਕੇ ਤੇ ਆਪਣਾ ਆਪ ਨੂੰ ਆਜ਼ਾਦ ਕਰਾਉਣਾ। ਇਹ ਚਮਕੌਰ ਦੇ ਜੰਗ ਵਿੱਚ ਉਸੇ ਬਾਬੇ ਦੁਨੀ ਚੰਦ ਦੇ 2 ਪੋਤਰੇ ਅਨੂਪ ਸਿੰਘ ਤੇ ਸਰੂਪ ਸਿੰਘ ਵੀ ਸ਼ਹੀਦ ਹੋਏ, ਤੁਸੀਂ ਉਹਨਾਂ ਨਾਵਾਂ ਦਾ ਵੇਰਵਾ ਪੜ੍ਹ ਸਕਦੇ ਹੋ। ਤੋ ਰਹੋ ਵਿਚਾਰ, ਜਿਨ੍ਹਾਂ 'ਤੇ ਉਹਦੀ ਕਿਰਪਾ ਹੁੰਦੀ ਹੈ ਹੁਕਮ ਨੂੰ ਮੰਨ ਲੈਂਦੇ ਹਨ।
ਹੁਕਮ ਮਨ ਸੁਖ ਪਾਇਆ।
ਹੁਕਮ ਨੂੰ ਮੰਨਣ ਕਰਕੇ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਪ੍ਰੇਮ ਸੁਹਾਗਣ ਹੋਏ,
ਜਿਹੜੀਆਂ ਭਾਈ ਸੁਹਾਗਣਾ ਨੇ ਨਾ, ਉਹਨਾਂ ਦੀ ਨਿਸ਼ਾਨੀ ਉਹ ਮੈਂ ਤੋਂ ਪਰਾਂ ਹੁੰਦੀਆਂ ਨੇ। ਉਹ ਮੈਂ ਨਹੀਂ ਕਰਦੀਆਂ, ਉਹ ਆਪਣੇ ਪਤੀ ਤੇ ਮਾਣ ਕਰਦੀਆਂ ਹਨ।
ਮਹਲਾ ਤੀਜਾ, ਰਹਿਣ ਸਬਾਈ ਜਲ ਮੋਈ।
ਇਹ ਜੀਵ ਰੂਪੀ ਇਸਤਰੀ, ਇੱਥੇ ਬੀਬੀਆਂ ਦੀ ਗੱਲ ਨਹੀਂ, ਆਪਾਂ ਜਿੰਨੇ ਵੀ ਹਾਂ ਸਾਰੇ ਮਾਈ ਭਾਈ, ਰਹਿਣ ਸਬਾਈ ਜਲ ਮੋਈ, ਕੰਤ ਨਾ ਲਾਇਓ ਭਾਇਓ। ਜੇ ਪਰਿਪੂਰਨ ਪਰਮਾਤਮਾ ਨਾਲ ਆਪਾਂ ਪ੍ਰੇਮ ਨਾ ਲਾਇਆ ਤੇ ਦਿਨੇ ਰਾਤ ਸੜਦੇ ਰਹਾਂਗੇ, ਕਲਪਦੇ ਰਹਾਂਗੇ। ਇਹਦਾ ਆਪਾਂ ਜਵਾਬ ਪੜ੍ਹਦੇ ਹਾਂ ਬਾਣੀ ਚ, ਜਿਉ ਤਬਤ ਹੈ ਬਾਰੋ ਬਾਰ, ਤਬ ਤਬ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਨ ਲਾਏ।
ਨਾਨਕ ਸੁਖ ਵਸਨ ਸੁਹਾਗਣੀ।
ਭਾਈ ਸੁਹਾਗਵੰਤੀਆਂ ਜੀਵ ਰੂਪੀ ਇਸਤਰੀਆਂ ਸੁਖ ਦੇ ਸਹਿਤ ਵਸਦੀਆਂ ਹਨ।
ਜਿਨ੍ਹਾਂ ਪਿਆਰਾ ਪੁਰਖ ਹਰ ਰਾਜ,
ਜਿਨ੍ਹਾਂ ਨੇ ਹਰੀ ਰਾਜੇ ਪਰਿਪੂਰਨ ਪਰਮਾਤਮਾ ਨੂੰ ਪਿਆਰ ਕੀਤਾ ਤੇ ਉਹਦੀ ਆਗਿਆ ਵਿੱਚ ਹਨ।
ਪੌੜੀ ਸਭ ਜਗ ਫਿਰ ਮੈਂ ਦੇਖਿਆ,
ਸਾਰੀ ਦੁਨੀਆਂ ਦੇ ਵਿੱਚ ਫਿਰ ਕਰਕੇ ਵੇਖਿਆ ਹੈ।
ਹਰ ਇੱਕੋ ਦਾਤਾ,
ਭਾਵੇਂ ਕੋ ਹਿੰਦੂ ਹੈ, ਭਾਵੇਂ ਕੋ ਮੁਸਲਮਾਨ ਹੈ, ਭਾਵੇਂ ਪਾਕਿਸਤਾਨ ਤੇ ਭਾਵੇਂ ਹਿੰਦੁਸਤਾਨ ਹੈ, ਸਾਰਿਆਂ ਦਾ ਦਾਤਾ ਇੱਕ ਹੈ। ਪਾਠਤਾ ਆਪਾਂ ਰੋਜ਼ ਕਰਦੇ ਹਾਂ ਪਰ ਭੁੱਲ ਜਾਂਦੇ ਹਾਂ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਉਪਾਏ ਕਿਤੇ ਨਾ ਪਾਈ ਹੈ,
ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ ਪਿਆਰਿਆ, ਜੇ ਤੂੰ ਆਖੇ ਨਾ ਵੀ ਐਸ ਉਪਰਾਲੇ ਦੇ ਨਾਲ ਉਹਨੂੰ ਪ੍ਰਾਪਤ ਕਰ ਲਾਂਗਾ ਤੇ ਇਹਨਾਂ ਉਪਰਾਲਿਆਂ ਢੰਗਾਂ ਜੁਗਤੀਆਂ ਨਾਲ ਉਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਹਰ ਕਰਮ ਬੇਦਾਤਾ,
ਭਾਈ ਕਰਮਾਂ ਦੇ ਮੁਤਾਬਕ ਮਿਲਦਾ ਤੇ ਕਰਮਾਂ ਨੂੰ ਬਣਾਉਣ ਵਾਲਾ ਹੈ।
ਗੁਰ ਸ਼ਬਦੀ ਹਰ ਮਨ ਵਸੈ,
ਗੁਰੂ ਦੇ ਉਪਦੇਸ਼ ਦੁਆਰਾ ਪਰਿਪੂਰਨ ਪਰਮਾਤਮਾ ਸਾਡੇ ਮਨ ਚ ਵਸੇਗਾ। ਗੁਰੂ ਦਾ ਉਪਦੇਸ਼ ਜੋ ਆਪਾਂ ਬਾਣੀ ਪੜ੍ਹਦੇ ਨੇ, ਇਹ ਗੁਰੂ ਦਾ ਸ਼ਬਦ ਹੈ, ਇਹ ਗੁਰੂ ਦਾ ਉਪਦੇਸ਼ ਹੈ। ਗੁਰ ਸ਼ਬਦੀ ਹਰ ਮਨ ਵਸੇ, ਗੁਰੂ ਦੇ ਉਪਦੇਸ਼ ਕਰਕੇ ਪਰਿਪੂਰਨ ਪਰਮਾਤਮਾ ਮਨ ਵਿੱਚ ਵਸਦਾ ਹੈ ਅਥਵਾ ਪ੍ਰਤੀਤ ਹੁੰਦਾ ਹੈ।
ਹਰ ਸਹਿਜੇ ਜਾਤਾ,
ਜਿੰਨਾ ਚਿਰ ਮਨ ਨੂੰ ਅਡੋਲ ਨਹੀਂ ਨਾ ਕਰਦਾ ਓਨਾ ਚਿਰ ਬਾਤ ਨਹੀਂ ਬਣਨੀ। ਆਪਣਾ ਮਨ ਡੋਲਦਾ ਹੈ, ਇੱਥੇ ਅਰਦਾਸ ਕਰਾਂ ਕਿ ਨਾ ਕਰਾਂ, ਉੱਥੇ ਕਰਾਂ ਕਿ ਨਾ ਕਰਾਂ। ਮੈਂ ਇਹ ਬੇਨਤੀ ਅੱਗੇ ਵੀ ਕਈ ਵਾਰ ਕੀਤੀ ਹੈ, ਬਹੁਤੀ ਸੰਗਤ ਹੋਣ ਕਰਕੇ ਆਪਣੇ ਤੋਂ ਅੰਦਰ ਹਰਿਮੰਦਰ ਸਾਹਿਬ ਨਹੀਂ ਜਾਇਆ ਜਾਂਦਾ ਤੇ ਕਈ ਬੰਦੇ ਕਹਿੰਦੇ ਗਿਆਨੀ ਜੀ ਬੜੇ ਚੱਲ ਕੇ ਐਸਾ ਗੱਲ ਨਹੀਂ ਬਣੀ। ਇਹਦਾ ਭਾਵ ਜੋ ਬਾਬੇ ਬੁੱਢੇ ਦੀ ਬੇਰੀ ਕੁੜ ਸਰੂਪ, ਉਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨਹੀਂ ਗੁਰਮੁਖਾ, ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰ ਵੀ ਗੁਰੂ ਨਾਨਕ, ਗੁਰੂ ਨਾਨਕ ਪਾਤਸ਼ਾਹ ਮਲਕ ਭਾਗੋ ਦੇ ਘਰ ਵੀ ਗੁਰੂ ਨਾਨਕ। ਆਪਾਂ ਤਾਂ ਇੱਥੋਂ ਤੱਕ ਸਾਡੀ ਨਿਗਾਹ ਕੰਮ ਨਹੀਂ ਕਰਦੀ, ਗਰੀਬ ਦੇ ਘਰ ਖੰਡ ਪਾਠ ਹੈ। ਅਸੀਂ ਕਾਰ ਤੇ ਜਾ ਰਹੇ ਹਾਂ, ਆਪਣੀ ਗੱਡੀ ਦੀ ਬ੍ਰੇਕ ਹੌਲੀ ਨਹੀਂ ਕਰਦੇ, ਇਹ ਗਰੀਬਾਂ ਦੇ ਘਰ ਪ੍ਰਕਾਸ਼ ਹੈ। ਜਦੋਂ ਤਗੜੇ ਦੇ ਘਰ ਖੰਡ ਪਾਠ ਦਾ ਭੋਗ ਪੈਂਦਾ ਤੇ ਉਦੋਂ ਪੰਜਾਹ ਪੰਜਾਹ ਦੀ ਨੋਟ ਅੱਬਲ ਤਾਂ ਸੌ ਦਾ ਕੱਢਣਗੇ, ਪੰਜਾਹ ਪੰਜਾਹ ਦਾ ਨੋਟ ਅੱਗੇ ਰੱਖਣਗੇ। ਇਹ ਗੁਰੂ ਨੂੰ ਮੱਥਾ ਨਹੀਂ ਟੇਕਿਆ ਜਾ ਰਿਹਾ, ਇਹ ਬੰਦਿਆਂ ਨੂੰ ਟੇਕਿਆ ਜਾ ਰਿਹਾ, ਗੁਰੂ ਨੂੰ ਨਹੀਂ। ਇਸ ਕਰਕੇ ਸਾਡੇ ਤੇ ਗੁਰੂ ਕਿਰਪਾ ਕਰੇ, ਸਾਡੀ ਸਮ ਦ੍ਰਿਸ਼ਟੀ ਹੋਵੇ, ਅਸੀਂ ਗੁਰੂ ਪਾਤਸ਼ਾਹ ਨੂੰ ਹਰ ਥਾਂ ਤੇ ਹਾਜ਼ਰ ਨਾਜ਼ਰ ਪ੍ਰਤੀਤ ਕਰੀਏ।
ਅੰਦਰੋਂ ਤ੍ਰਿਸ਼ਨਾ ਅਗਨ ਬੁਝੀ,
ਕਹਿੰਦੇ ਭਾਈ ਜਦੋਂ ਇਹਨੂੰ ਗੱਲ ਦੀ ਸਮਝ ਪੈ ਗਈ ਨਾ, ਮਨ ਅਡੋਲ ਹੋ ਗਿਆ, ਤੇ ਪਤਾ ਕਿਵੇਂ ਚੱਲੇਗਾ ਵੀ ਮਨ ਅਡੋਲ ਹੋਇਆ ਕਿ ਨਹੀਂ। ਹਜ਼ੂਰ ਕਹਿੰਦੇ ਫਿਰ ਬੰਦੇ ਨੂੰ ਤ੍ਰਿਸ਼ਨਾ ਨਹੀਂ ਰਹੇਗੀ ਕਿ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਜਿਹੜੀ ਸਾਡੇ ਅੰਦਰ ਅੱਗ ਲੱਗੀ ਹੈ ਨਾ ਤ੍ਰਿਸ਼ਨਾ ਦੀ, ਬਾਣੀ ਦੀ ਪੰਕਤੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੁਲੁਝੀਏ। ਜਿੱਥੇ ਆਪਾਂ ਬੈਠੇ ਹਾਂ ਇੱਥੋਂ ਦੀ ਗੱਲ ਜੀ ਇਤਿਹਾਸਕ, ਇੱਥੇ ਇੱਕ ਬਟਾਲੇ ਦਾ ਪੰਡਿਤ ਨਿਤਾਨੰਦ ਕਥਾ ਕਰਦਾ ਹੁੰਦਾ ਸੀ ਤੇ ਪਤਾ ਲੱਗਾ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਇੱਕ ਬਾਣੀ ਪ੍ਰਾਣ ਸੰਗਲੀ ਲੰਕਾ ਚ ਹੈ ਤੇ ਕੋਈ ਗੁਰਮੁਖ ਪਿਆਰਾ ਜਾ ਕੇ ਲਿਆਏ ਉਹ ਕਥਾ ਕਰਦਾ ਤਾਂ ਹੈ ਲੇਕਿਨ ਗੁਰਮੁਖ ਉਹ ਵਹਿਮੀ ਹੈ ਜਿਵੇਂ ਸਾਡੇ ਚ ਵਹਿਮ ਨੇ। ਕਹਿਣ ਲੱਗਾ ਜੀ ਮੈਂ ਜਾਣਾ, ਕਦੇ ਕਹਿੰਦਾ ਵੀ ਅੱਗੇ ਖੋਤਾ ਹੀ ਪਿਆ, ਕਦੇ ਕਹਿੰਦਾ ਵੀ ਕਿਸੇ ਬਿੱਲੀ ਅੱਗੋਂ ਦੀ ਲੰਘ ਗਈ, ਕਦੇ ਕਹਿੰਦਾ ਵੀ ਕਿਸੇ ਨਿਆਣੇ ਨੇ ਛਿੱਕ ਮਾਰ ਦਿੱਤੀ। ਤੇ ਪਾਤਸ਼ਾਹ ਹੋਰ ਬੇਨਤੀ ਕਰਾਂ ਵੀ ਜੇ ਮੈਂ ਜਾਵਾਂ ਤੇ ਕਿੰਨੀ ਕੁ ਮਾਇਆ ਦਿਓਗੇ। ਸਤਿਗੁਰੂ ਪਾਤਸ਼ਾਹ ਹੱਸ ਪਏ, ਇੱਕ ਪੈੜੇ ਨਾਮ ਦਾ ਸਿੱਖ ਉਹਨੂੰ ਕਹਿੰਦੇ ਗੁਰਮੁਖਾ ਲੈ ਟਕਾ ਤੇ ਜਾ ਲਿਆ ਉੱਥੋਂ ਬਾਣੀ। ਜਦੋਂ ਤੁਰਨ ਲੱਗਾ ਨਾ ਉਸ ਕਥਾ ਵਾਚਕ ਨੇ ਗੁੱਟੋਂ ਫੜ ਕੇ ਆਖਿਆ ਵੀ ਟਕੇ ਲੰਕਾ ਚਲੇ ਜਾਏਗਾ। ਉਹ ਕਹਿਣ ਲੱਗਾ ਗਿਆਨੀ ਜੀ ਸਿਆਣੇ ਹੋ ਤੁਸੀਂ, ਤੁਹਾਨੂੰ ਇਹ ਟਕਾ ਜਾਪਦਾ ਹੈ ਤੇ ਮੈਨੂੰ ਜਾਪਦਾ ਵੀ ਗੁਰੂ ਅਰਜਨ ਦੇਵ ਨੇ ਮੈਨੂੰ ਰਿਧੀਆਂ ਸਿੱਧੀਆਂ ਦੇ ਦਿੱਤੀਆਂ ਨੇ ਔਰ ਟਕਾ ਖਰਚਾ ਮਿਲਿਆ ਤੇ ਗੁਰਮੁਖੋ ਪ੍ਰਾਣ ਸੰਗੜੀ ਦੀ ਬਾਣੀ ਲੰਕਾ ਚੋਂ ਲੈ ਕੇ ਆਇਆ। ਕਹਿਣ ਦਾ ਭਾਵ ਕਿ ਸਾਡੇ ਮਨ ਵਿੱਚ ਗੁਰੂ ਦੇ ਪ੍ਰਤੀ ਪ੍ਰੀਤ ਚਾਹੀਦੀ ਹੈ, ਸ਼ਰਧਾ ਚਾਹੀਦੀ ਹੈ, ਵਿਸ਼ਵਾਸ ਚਾਹੀਦੀ ਹੈ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰਨਾਤਾ, ਜਦੋਂ ਗੁਰਮੁਖੋ ਨਾਮ ਅੰਮ੍ਰਿਤ ਸਰੋਵਰ ਚੁੱਭੀਆਂ ਲਾਈਆਂ ਨਾ ਉਦੋਂ ਤ੍ਰਿਸ਼ਨਾ ਅੰਦਰ ਰਹਿੰਦੀ ਨਹੀਂ।
ਵੱਡੀ ਵਡਿਆਈ ਵੱਡੇ ਕੀ,
ਇਹ ਭਾਈ ਵੱਡੇ ਦੀਆਂ ਜਿਹੜੀਆਂ ਵਡਿਆਈਆਂ ਹਨ।
ਗੁਰਮੁਖ ਬੋਲਾਤਾ,
ਜਿਹੜੇ ਗੁਰਮੁਖ ਜਨ ਜਿਹੜੇ ਸਨਮੁਖ ਨੇ ਉਹ ਸਾਨੂੰ ਬੋਲ ਬੋਲ ਕੇ ਦੱਸਦੇ ਨੇ। ਸਤਿਗੁਰੂ ਪਾਤਸ਼ਾਹ ਕਿਤੇ ਸਾਡੇ ਤੇ ਵੀ ਕਿਰਪਾ ਕਰੇ, ਸਾਡੀ ਇਹ ਅਵਸਥਾ ਬਣੇ। ਹੁਣ ਗੁਰਮੁਖੋ ਲੜੀਵਾਰ ਸੰਥਿਆ ਜਿਹੜੀ ਚੱਲ ਰਹੀ ਹੈ ਨਾ ਇਹਦੇ ਅਖੀਰਲੇ ਜਿਹੜੇ ਸਲੋਕ ਨੇ ਭਗਤ ਬਾਣੀ ਚੋਂ ਇਹਨਾਂ ਦੀ ਕੁਝ ਵਿਚਾਰ ਸਰਵਣ ਕਰੀਏ ਜੀ।
ਰਾਮ ਕਲੀ ਬਾਣੀ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਮ ਕਲੀ ਰਾਗ ਵਿੱਚ ਬਾਬਾ ਰਵਿਦਾਸ ਜੀ ਇਹ ਪਾਵਨ ਪਿੱਤਰ ਉਪਦੇਸ਼ ਦੇ ਰਹੇ ਨੇ ਔਰ ਪਰਮਾਤਮਾ ਇੱਕ ਹੈ, ਅਦੁੱਤੀ ਹੈ, ਅਮੇਵਾ ਹੈ, ਮਿਣਿਆ ਨਹੀਂ ਜਾ ਸਕਦਾ ਤੇ ਉਚਾਰਨ ਤੇ ਰੱਖਿਆ ਕਰਦਾ ਹੈ, ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਪੜੀਐ ਗੁਨੀਐ ਨਾਮ ਸਭ ਸੁਣੀਐ, ਅਨ ਭਉ ਭਾਉ ਨ ਦਰਸੈ।
ਭਗਵਾਨ ਨੇ ਬਾਬਾ ਰਵਿਦਾਸ ਜੀ ਨੂੰ ਸਵਾਲ ਕੀਤਾ ਵੀ ਮਹਾਂਪੁਰਸ਼ੋ ਕੀ ਪੜ੍ਹਨ ਨਾਲ ਪ੍ਰਾਪਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਜਾਂ ਸੁਣਨ ਨਾਲ ਗੱਲ ਬਣ ਜਾਏਗੀ। ਬਾਬਾ ਰਵਿਦਾਸ ਜੀ ਉਸ ਗੁਰਮੁਖ ਪਿਆਰ ਨੂੰ ਜਵਾਬ ਦਿੰਦੇ ਨੇ, ਪਿਆਰਿਆ ਪੜੀਏ ਇਹਨੂੰ ਵਿਚਾਰੀਏ, ਸਾਰਾ ਨਾਮ ਸੁਣੀਏ ਭਾਵੇਂ ਪਰ ਯਾਦ ਰੱਖੀ।
ਲੋਹਾ ਕੰਚਨ
ਅਨਭਉ ਭਾਉ ਨਾ ਦਰਸੇ, ਜਿੰਨਾ ਚਿਰ ਭਾਵਨਾ ਨਹੀਂ ਤੇ ਜਿੰਨਾ ਚਿਰ ਅਨੁਭਵ ਨਹੀਂ ਉਨਾ ਚਿਰ ਬਾਤ ਨਹੀਂ ਬਣਨੀ।
ਲੋਹਾ ਕੰਚਨ ਹਿਰਨ ਹੋਏ ਕੈਸੇ,
ਲੱਗਾ ਜੀ ਮੈਂ ਤੁਹਾਡੀ ਡੂੰਘੀ ਗੱਲ ਸਮਝਿਆ ਨਹੀਂ ਤਾਂ ਉਹਨੂੰ ਦ੍ਰਿਸ਼ਟਾਂਤ ਦੇ ਕਰਕੇ ਸਮਝਾਉਂਦੇ ਨੇ। ਕਹਿੰਦੇ ਗੁਰਮੁਖਾ ਜਿਸ ਤਰ੍ਹਾਂ ਲੋਹਾ ਨਾ ਉਹ ਕੰਚਨ ਬਣ ਜਾਂਦਾ ਹੈ, ਲੋਹਾ ਕੰਚਨ ਹਿਰਨ ਹੋਏ, ਜੈਸੇ ਜਿਵੇਂ ਲੋਹਾ ਸੋਨੇ ਦਾ ਰੂਪ ਧਾਰ ਲੈਂਦਾ ਹੈ।
ਜੋ ਪਾਰ ਸਹਿਨਾ ਪਰ ਸਹਿ,
ਕਹਿੰਦੇ ਆਪਣੇ ਆਪ ਲੋਹਾ ਜਿਹੜਾ ਉਹ ਸੋਨਾ ਨਹੀਂ ਬਣ ਸਕਦਾ। ਲੋਹਾ ਸੋਨਾ ਕਦੋਂ ਬਣੇਗਾ? ਪਾਰਸ ਨਾਲ ਛੋਣ ਕਰਕੇ। ਪਾਰਸ ਦੀ ਵੀ ਤਾਕਤ ਹੈ ਵੀ ਉਹ ਲੋਹੇ ਨੂੰ ਸੋਨਾ ਕਰ ਦਿੰਦਾ ਹੈ। ਇਸੇ ਪ੍ਰਕਾਰ ਕੱਲਾ ਆਪਣੇ ਗਿਆਨ ਕਰਕੇ ਬਾਤ ਨਹੀਂ ਬਣਨੀ, ਜਿੰਨਾ ਚਿਰ ਗੁਰੂ ਰੂਪੀ ਪਾਰਸ ਦੇ ਸਮਰਪ ਵਿੱਚ ਨਾ ਆਇਆ, ਸੰਪਰਕ ਵਿੱਚ ਨਾ ਆਇਆ।
ਦੇਵ ਸੰਗੈ ਗਾਂਠ ਨਾ ਛੂਟੈ,
ਭਾਈ ਵਿਦਿਆ ਦੀਆਂ ਵਿਚਾਰਾਂ ਕਰਨ ਦੇ ਨਾਲ ਕਈ ਤਰ੍ਹਾਂ ਦੇ ਸੰਕੇ ਆਉਂਦੇ ਨੇ ਤੇ ਗੰਢ ਨਹੀਂ ਛੁੱਟਦੀ।
ਕਾਮ ਕ੍ਰੋਧ ਮਾਇਆ ਮਦ ਮਤ ਸਰ,
ਆਖਿਰਕਾਰ ਭਗਵਾਨ ਕਹਿੰਦਾ ਵੀ ਰੱਬ ਸਾਡੇ ਨਾਲ ਨਾਰਾਜ਼ ਹੈ, ਤੁਸੀਂ ਕਹਿੰਦੇ ਇਸ ਤਰ੍ਹਾਂ ਨਹੀਂ ਮਿਲ ਸਕਦਾ, ਇਸ ਤਰ੍ਹਾਂ ਨਹੀਂ ਮਿਲ ਸਕਦਾ। ਬਾਬਾ ਅਰਦਾਸ ਜੀ ਕਹਿੰਦੇ ਗੁਰਮੁਖਾ ਕਾਮ ਕ੍ਰੋਧ ਮਾਇਆ ਦੀ ਪਕੜ ਤੇ ਮਤਸਰ ਈਰਖਾ,
ਇਨ ਪੰਚੋਂ ਮਿਲ ਲੂਟੇ,
ਇਹਨਾਂ ਪੰਜਾਂ ਨੇ ਬੰਦੇ ਨੂੰ ਲੁੱਟ ਲਿਆ। ਕਿਤੇ ਸਾਡੇ ਅੰਦਰ ਕਾਮ ਦਾ ਪ੍ਰਭਾਵ, ਕਿਤੇ ਕ੍ਰੋਧ ਦਾ ਪ੍ਰਭਾਵ, ਕਿਤੇ ਈਰਖਾ ਮਾਇਆ। ਆਪਾਂ ਆਮ ਕਰਕੇ ਨੋਟਾਂ ਨੂੰ ਗਿਣ ਲੈਂਦੇ ਹਾਂ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਬੜਾ ਸੌਖੇ ਢੰਗ ਨਾਲ ਸਮਝਾਇਆ। ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੈ, ਮੋ ਉਪਜੇ ਭਾਉ ਦੂਜਾ ਲਾਇਆ, ਮਾਇਆ ਦੀ ਵਿਆਖਿਆ। ਕਹਿੰਦੇ ਜਿਹਦੇ ਨਾਲ ਸਾਨੂੰ ਰੱਬ ਭੁੱਲ ਜਾਏ ਨਾ, ਉਹ ਭਾਵੇਂ ਕੁਝ ਵੀ ਉਹ ਮਾਇਆ ਹੈ। ਮੈਂ ਕਹਿੰਦਾ ਕਿ ਮੇਰੇ ਨਾਲ ਦਾ ਕੋਈ ਗਿਆਨੀ ਨਹੀਂ, ਇਹ ਮਾਇਆ ਹੈ। ਮੇਰੇ ਨਾਲ ਦਾ ਕੋਈ ਦਾਨੀ ਨਹੀਂ, ਇਹ ਮਾਇਆ ਹੈ। ਮੇਰੇ ਨਾਲ ਦਾ ਕੋਈ ਵਿਦਵਾਨ ਨਹੀਂ, ਇਹ ਮਾਇਆ ਹੈ। ਕਹਿੰਦੇ ਇਸ ਪ੍ਰਕਾਰ ਜਿਹੜੀ ਪਰਮਾਤਮਾ ਦੇ ਨਾਲੋਂ ਭੁਲਾ ਜੇ, ਇਹਨੂੰ ਕਹਿੰਦੇ ਨੇ ਮਾਇਆ। ਕਹਿੰਦੇ ਇਹਨਾਂ ਪੰਜਾਂ ਨੇ ਠੱਗ ਤਾਂ ਇੱਕ ਨਹੀਂ ਮਾਨ, ਅਤੇ ਜਿਹਦੇ ਮਗਰ ਪੰਜ ਪੈ ਜਾਣ ਉਹਨੂੰ ਕਿਵੇਂ ਛੱਡਣਗੇ। ਕਹਿੰਦੇ ਇਹਨਾਂ ਪੰਜਾਂ ਨੇ ਲੁੱਟ ਲਿਆ ਜੀਵ ਨੂੰ, ਵਿਸਰਾਮ ਦੇ ਕਰਕੇ ਕਿਰਪਾ ਕਰਦੇ ਗੁਰਮੁਖਾ, ਆਪਣੇ ਅੰਦਰ ਝਾਤੀ ਮਾਰ, ਤੇਰੀ ਕੀ ਪੋਜੀਸ਼ਨ ਹੈ।
ਹਮ ਬੱਡ ਕਬ ਕੁਲੀਨ ਹਮ ਪੰਡਤ।
ਇੱਥੇ ਬਾਬਾ ਰਵਿਦਾਸ ਜੀ ਮਾਇਆ ਦੀ ਵਿਆਖਿਆ ਕਰਦੇ ਨੇ ਵੀ ਸਾਡਾ ਖਾਨਦਾਨ ਬੜਾ ਉੱਚਾ ਹੈ। ਹਮ ਬੱਡ ਕੁਲੀਨ, ਮੇਰੇ ਨਾਲ ਦਾ ਵਿਦਵਾਨ ਕੋਈ ਨਹੀਂ, ਪੰਡਤ ਦਾ ਭਾਵ ਵਿਦਵਾਨ। ਸਾਡਾ ਖਾਨਦਾਨ ਬੜਾ ਉੱਚਾ ਹੈ, ਮੈਂ ਬੜਾ ਤਗੜਾ ਵਿਦਵਾਨ ਹਾਂ।
ਹਮ ਜੋਗੀ ਸੰਨਿਆਸੀ,
ਮੰਨੋ ਭਾਵੇਂ ਨਾਮ ਮੰਨੋ ਪਰ ਮੇਰੀ ਬੁਰਤੀ ਜੁੜੀ ਰਹਿੰਦੀ ਹੈ। ਲੋਕਾਂ ਨੂੰ ਕਹਿੰਦਾ ਮੈਂ ਤੁਸੀਂ ਮੰਨੋ ਜਾਂ ਨਾ ਮੰਨੋ ਪਰ ਮੈਂ ਜੁੜਿਆ ਰਹਿੰਦਾ। ਸੰਨਿਆਸੀ ਤੋਂ ਭਾਵ ਮੈਂ ਮਾਇਆ ਤੋਂ ਅਪਰਾਮ ਹਾਂ।
ਗਿਆਨੀ ਗੁਣੀ ਸੂਰ ਹਮ ਦਾਤੇ,
ਮੈਂ ਬੜਾ ਤਗੜਾ ਗਿਆਨੀ ਹਾਂ, ਮੇਰੇ ਚ ਬੜੇ ਗੁਣ ਨੇ, ਮੈਂ ਸੂਰਮਾ ਹਾਂ, ਮੈਂ ਕਿਸੇ ਨੂੰ ਅੱਗੇ ਖੰਘ ਨਹੀਂ ਦਿੰਦਾ। ਜਦ ਕਹਿੰਦੇ ਮੇਰੇ ਕਿਸੇ ਨੂੰ ਖੰਘ ਨਹੀਂ ਦਿੰਦਾ, ਪੰਜਾਬੀ ਬੋਲੀ ਆਮ, ਮੈਂ ਤਗੜਾ ਸੂਰਮਾ ਹੈ, ਮੈਂ ਗੁਣਵਾਨ ਹਾਂ, ਮੈਂ ਗਿਆਨੀ ਹਾਂ।
ਇਹ ਬੁੱਧ ਕਬ ਹੈ ਨਾ ਨਾਸੀ,
ਗੁਰਮੁਖਾ ਤੂੰ ਇਹ ਪੁੱਛਿਆ ਸੀ ਪਰ ਰੱਬ ਮਿਲਦਾ ਕਿਉਂ ਨਹੀਂ, ਤੇ ਮੈਂ ਤੈਨੂੰ ਦੱਸਿਆ ਆਹ ਕਾਰਨਾ ਕਰਕੇ। ਕਿਤੇ ਤੂੰ ਪੰਡਿਤ ਪੁਣੇ ਦਾ ਮਾਨ ਕਰਦਾ, ਕਿਤੇ ਆਪਣੀ ਕੁਲ ਦਾ ਮਾਨ ਕਰਦਾ, ਕਿਤੇ ਚਾਰ ਅੱਖਰ ਤੂੰ ਜਾਣਦਾ ਤੇ ਉਹਦਾ ਮਾਣ ਕਰਦਾ। ਇਹ ਜਿਹੜੀ ਬੁੱਧ ਹੈ ਨਾ, ਇਹ ਤੇਰੇ ਅੰਦਰੋਂ ਕਦੇ ਪਾਸੇ ਗਈ ਨਹੀਂ, ਕਦੇ ਖਿਆਲ ਨਹੀਂ ਗਏ, ਇਹਨਾਂ ਖਿਆਲਾਂ ਕਰਕੇ ਰੱਬ ਲਾਗੇ ਹੁੰਦਿਆਂ ਵੀ ਤੈਨੂੰ ਦਿਸਦਾ ਨਹੀਂ।
ਕਹੋ ਰਵਿਦਾਸ ਸਭੈ ਨਹੀਂ ਸਮਝਸ।
ਸੋ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਹੋ ਰਵਿਦਾਸ ਸਭੇ ਨੇ ਸਮਝਸ, ਇਹ ਕਿੰਨਿਆਂ ਨੂੰ ਕਹੀਏ, ਕੋਈ ਸਮਝਣ ਨੂੰ ਤਿਆਰ ਨਹੀਂ।
ਭੂਲ ਪਰੇ ਜੈਸੇ ਬੌਰੇ,
ਕਮਲਾ ਹੁੰਦਾ ਇਸ ਪ੍ਰਕਾਰ ਇਹ ਜੀਵ ਭੁੱਲ ਗਿਆ ਪਰਮਾਤਮਾ ਨੂੰ।
ਮੋਹੇ ਆਧਾਰ ਨਾਮ ਨਾਰਾਇਣ,
ਬਾਬਾ ਰਵਿਦਾਸ ਜੀ ਕਹਿੰਦੇ ਗੁਰਮੁਖਾ ਮੈਨੂੰ ਤਾਂ ਤੇਰਾ ਪਤਾ ਨਹੀਂ, ਪਰ ਮੇਰਾ ਆਧਾਰ, ਮੇਰੀ ਪ੍ਰਾਪਰਟੀ, ਮੇਰਾ ਜਾਇਦਾਦ ਪਰਮਾਤਮਾ ਦਾ ਨਾਮ ਹੈ।
ਜੀਵਨ ਪ੍ਰਾਨ ਧਨ ਮੋਰੇ,
ਜੀਵਨ ਪੈਸਾ ਪ੍ਰਾਣ ਇਹ ਸਾਰਾ ਕੁਝ ਜੋ ਵੀ ਮੇਰੇ ਕੋਲ ਹੈ ਨਾ, ਉਸ ਪਰਮਾਤਮਾ ਦੀ ਦਾਤ ਹੈ।
ਰਾਮ ਕਲੀ ਬਾਣੀ ਬੇਣੀ ਜੀਉ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਾਬਾ ਰਵਿਦਾਸ ਜੀ ਦੇ ਜਿਹੜਾ ਸ਼ਬਦ ਸੀ ਸੰਪੂਰਨ ਹੋ ਗਿਆ। ਹੁਣ ਕੇਵਲ ਤੇ ਕੇਵਲ ਇੱਕ ਬੇਣੀ ਨਾਮ ਦੇ ਭਗਤ ਦਾ ਸ਼ਬਦ ਆਵੇਗਾ। ਭਾਈ ਰਵਿਦਾਸ ਜੀ ਨੇ ਇਹਨਾਂ ਦੇ ਬਾਰੇ ਲੰਮਾ, ਬਹੁਤ ਲੰਮਾ ਚੌੜਾ ਲਿਖਿਆ। ਇਹ ਵਿਦਵਾਨ ਪੰਡਿਤ ਸੀ ਤੇ ਬਾਹਰ ਜਾ ਕੇ ਰੱਬ ਦੀ ਬੰਦਗੀ ਕਰਦਾ। ਘਰ ਵਾਲਿਆਂ ਨੇ ਪੁੱਛਣਾ ਵੀ ਕੀ ਕਰਦਾ, ਕਹਿੰਦਾ ਰਾਜੇ ਦੀ ਨੌਕਰੀ ਕਰਦਾ। ਆਖਿਰਕਾਰ ਜੇ ਆਪਾਂ ਨੌਕਰੀ ਕਰਦੇ ਹਾਂ ਤੇ ਘਰ ਵਿੱਚ ਆਪਣੀਆਂ ਲੋੜਾਂ ਨੇ, ਤੇ ਧਰਮ ਪਤਨੀ ਕਹਿਣ ਲੱਗੀ ਵੀ ਇਹਨਾਂ ਚਿਰ ਨੌਕਰੀ ਕਰਦਿਆਂ ਨੂੰ ਹੈ ਤੁਸੀਂ ਤਨਖਾਹ ਨਹੀਂ ਮਿਲੀ ਤੁਹਾਨੂੰ? ਕਹਿਣ ਲੱਗਾ ਰਾਜਾ ਬੜਾ ਬੇਪਰਵਾਹ ਹੈ। ਆਖਿਰਕਾਰ ਜਦੋਂ ਵੇਖਿਆ ਵੀ ਬਾਬੇ ਬੇਣੀ ਦੇ ਮਨ ਵਿੱਚ ਕੋਈ ਫਰਕ ਨਹੀਂ ਪਿਆ, ਤੇ ਭਾਈ ਰਵਿਦਾਸ ਇਸ ਸਮੇਂ ਦੀ ਮਜਬੂਰੀ ਕਰਕੇ ਮੈਂ ਖੁਲਾਸੇ ਨਾਲ ਨਹੀਂ ਕਹਿ ਰਿਹਾ, ਮੁਆਫੀ ਦੇਣੀ। ਕਹਿੰਦੇ ਰਾਜਾ ਰੂਪ ਹੋ ਕਰਕੇ ਭਗਵਾਨ ਬੇਣੀ ਦੇ ਘਰ ਚ ਆਏ ਤੇ ਕਹਿਣ ਲੱਗੇ ਬੀਬੀ ਸਾਰੀ ਅਗਲੀ ਪਿਛਲੀ ਤਨਖਾਹ ਦਿੱਤੀ ਤੇ ਮੁੜ ਕੇ ਫਿਰ ਇਕੱਠੀਆਂ ਦੇ ਜਾਂਗਾ। ਘਰ ਇਹ ਸਾਰਾ ਮਾਲ ਮੱਤਾ ਦੇ ਕਰਕੇ ਬੇਣੀ ਕੋਲ ਗਏ ਤੇ ਜਾ ਕਰਕੇ ਜੱਫੀ ਪਾਈ, ਗੁਰਮੁਖਾ ਮੇਰੀ ਤੇਰੇ ਤੇ ਅਪਾਰ ਕਿਰਪਾ, ਮੈਂ ਸਦਾ ਤੇਰੇ ਅੰਗ ਸੰਗ ਹਾਂ, ਇਹ ਸੰਕੇਤ ਮੈਂ ਬੇਨਤੀ ਕੀਤੀ ਹੈ। ਉਹ ਬਾਬਾ ਬੇਣੀ ਜੀ ਜਿਹੜੀ ਗੁਰਮੁਖ ਪਿਆਰੀ ਅਭਿਆਸ ਕਰਦੇ ਨਾ, ਮੈਂ ਕਥਾ ਕਰਨੀ ਫਾਰਮੈਲਿਟੀ ਤੌਰ 'ਤੇ ਕਿਉਂਕਿ ਮੇਰੀ ਡਿਊਟੀ 'ਚ ਹੋਈ, ਲੇਕਿਨ ਮੈਨੂੰ ਤਜਰਬਾ ਨਹੀਂ, ਅਨੁਭਵ ਨਹੀਂ, ਇਸ ਕਰਕੇ ਮੈਂ ਇਹਦੇ ਅੱਖਰੀ ਅਰਥ ਜਿਹੜੇ ਪੜ੍ਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ। ਜਿਹੜੇ ਗੁਰਮੁਖ ਪਿਆਰੇ ਖਾਸ ਕਰਕੇ ਪਤੰਜਲ ਸ਼ਾਸਤਰ ਨੂੰ ਮੰਨਣ ਵਾਲੇ ਯੋਗੀ ਲੋਕ ਨੇ ਨਾ, ਉਹਨਾਂ ਨੂੰ ਇਹਦਾ ਐਕਸਪੀਰੀਅੰਸ ਹੈ, ਉਹਨਾਂ ਨੂੰ ਤਜਰਬਾ। ਪਰ ਗੁਰਮਤਿ 'ਚ ਸਾਨੂੰ ਕੀ ਕਰਨਾ ਚਾਹੀਦਾ ਜਾਂ ਗੁਰਮਤਿ ਇਹਦੇ ਕੀ ਅਰਥ ਨੇ, ਉਹ ਗੁਰੂ ਪਾਤਸ਼ਾਹ ਕਿਰਪਾ ਕਰਨ, ਉਹਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ।
ਕਿਹੜਾ ਪਿੰਗੁਲਾ ਔਰ ਸੁਖ ਮਨਾ ਤੀਨ ਬਸ ਹੈ ਇੱਕ ਠਾਈ।
ਜਿਹੜੇ ਉਹ ਗੁਰਮੁਖ ਪਿਆਰੇ ਅਭਿਆਸ ਕਰਦੇ ਨੇ, ਇਹੜਾ ਕਹਿੰਦੇ ਨੇ ਖੱਬੀ ਨਾਸਕਾ ਨੂੰ, ਖੱਬੀ ਨਾਸ ਨੂੰ, ਪਿੰਗਲਾ ਕਹਿੰਦੇ ਨੇ ਸੱਜੀ ਨੂੰ। ਇਹਨਾਂ ਦੋਵਾਂ ਦਾ ਜਿਹੜਾ ਉੱਪਰ ਜਾ ਕੇ ਇਕੱਠ ਹੁੰਦਾ ਨਾ, ਉਹਨੂੰ ਕਹਿੰਦੇ ਸੁਖ ਮਨਾ। ਜਿਹੜੇ ਅਭਿਆਸੀ ਲੋਕ ਨੇ, ਮੈਂ ਜੋ ਆਪਣੇ ਉਸਤਾਦ ਤੇ ਚਾਚਾ ਜੀ ਕੋਲੋਂ ਪੜ੍ਹਿਆ ਨਾ, ਜਿਵੇਂ ਸਰਦੀ ਦਾ ਮੌਸਮ ਹੈ, ਉਹ ਖੱਬੀ ਨਾਸਕਾ ਰਾਹੀਂ ਓਮ ਓਮ ਕਹਿੰਦੇ ਆਪਣੇ ਪ੍ਰਾਣ ਨੂੰ ਚੜਾਉਣਗੇ। ਔਰ ਉਹਨਾਂ ਦਾ ਕੋ ਗਿਣਤੀ ਮਿਣਤੀ ਵੀ ਹੈ, ਕੁਝ ਸਮਾਂ ਉੱਥੇ ਟਕਾ ਕਰਕੇ ਤੇ ਮੁੜ ਕੇ ਉਹ ਸੱਜੀ ਨਾਸਕਾ ਦੇ ਰਾਹੀਂ ਪ੍ਰਾਣਾਂ ਨੂੰ ਥੱਲੇ ਉਤਾਰਦੇ ਹਨ। ਇਹਦੇ ਅਖਰੀ ਅਰਥ ਇਹ ਨੇ। ਲੇਕਿਨ ਜਿਹੜੇ ਗੁਰਮੁਖ ਨੇ ਪਰਮੇਸ਼ਰ ਦੇ ਪਿਆਰੇ, ਉਹ ਇਹਨਾਂ ਚੱਕਰਾਂ 'ਚ ਨਹੀਂ ਪੈਂਦੇ। ਉਹ ਕੇਵਲ ਤੇ ਕੇਵਲ ਆਪਣੀ ਬਿਰਤੀ ਨੂੰ ਇੱਥੇ ਜੋੜ ਕਰਕੇ ਇਹ ਅਭਿਆਸ ਕਰਦੇ ਹਨ।
ਪੇਣੀ ਸੰਗਮ ਤਹਿ ਪਿਰਾਗ ਮਨ।
ਹਿੰਦੂ ਮਤ ਦੇ ਵਿੱਚ ਜਿਹੜਾ ਪ੍ਰਾਗ ਰਾਜ ਹੈ, ਜਿੱਥੇ ਦਸਮ ਪਾਤਸ਼ਾਹ ਮਹਾਰਾਜ ਦੇ ਨਿਮਿਤ ਗੁਰੂ ਨਾਨਕ ਪਾਤਸ਼ਾਹ ਨੇ ਅਖੰਡ ਪਾਠ ਵੀ ਕਰਾਇਆ ਸੀ, ਉਹਨਾਂ ਭਰਾਵਾਂ ਦਾ ਵਿਸ਼ਵਾਸ ਹੈ ਵੀ ਜਿਹੜੀਆਂ ਗੰਗਾ ਅਤੇ ਜਮੁਨਾ ਨੇ ਨਾ, ਇਹ ਪ੍ਰਤੱਖ ਨਦੀਆਂ ਵਗਦੀਆਂ ਨੇ। ਜਿਹੜੀ ਸਰਸਵਤੀ ਉਹ ਥੱਲਿਓਂ ਆ ਕੇ ਮਿਲਦੀ ਹੈ, ਇਸ ਕਰਕੇ ਉਹਨੂੰ ਤ੍ਰਿਵੈਣੀ ਕਹਿੰਦੇ ਨੇ। ਸਰਸਵਤੀ ਕਿਸੇ ਨੇ ਪ੍ਰਤੱਖ ਨਹੀਂ ਵੇਖੀ, ਉਹਨਾਂ ਦੇ ਵਿਸ਼ਵਾਸ ਮੁਤਾਬਕ ਸਰਸਵਤੀ ਥੱਲਿਓਂ ਆ ਕੇ ਮਿਲਦੀ ਹੈ। ਇਹਦਾ ਅੰਤਰੀ ਅਰਥ ਗੁਰ ਮੁਤਾਬਕ ਕੀ ਹੈ, ਗੁਰ ਬੇਣੀ ਸੰਗਮ ਤੈ ਪਰਾਗ ਮਨ। ਕਹਿੰਦੇ ਜਿੱਥੇ ਇਹ ਮਨ ਭਾਵ ਸਰਵਣ ਕਰਨਾ, ਮੰਨਣ ਕਰਨਾ, ਨਿਆਸਨ ਕਰਨਾ, ਜਿਹੜਾ ਇੱਕ ਥਾਂ ਤੇ ਮਨ ਟਿਕ ਜਾਣਾ ਹੈ।
ਮਜਨ ਕਰੇ ਤੇ ਥਾਈ,
ਇਹਨਾਂ ਚੱਕਰਾਂ ਚ ਨਾ ਪਈ, ਇੱਕ ਥਾਂ ਤੇ ਇੱਥੇ ਇਸ਼ਨਾਨ ਕਰਨਾ ਕਰ। ਮਜਨ ਦੇ ਅਰਥ ਆਪਾਂ ਸਿੱਖਾਂ ਗੁਰਬਾਣੀ ਪੜ੍ਹਦੇ ਹਾਂ ਨਾ, ਇਹਦੇ ਤਿੰਨ ਵੱਖ ਮਾਪ, ਗੁਰਬਾਣੀ ਵੀ ਤਿੰਨ ਤਰ੍ਹਾਂ ਦਾ ਇਹਦਾ ਉਚਾਰਨ ਹੈ, ਇੱਕ ਨਹਾਉਣਾ, ਇੱਕ ਇਸ਼ਨਾਨ ਕਰਨਾ, ਇੱਕ ਮਜਨ ਕਰਨਾ। ਆਪਾਂ ਪੜ੍ਹਦੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰਬਾਣੀ ਚੇਤੇ ਨੇ ਆਏ ਨੇ, ਇਹਨਾਂ ਦਾ ਫਰਕ ਕੀ ਹੈ? ਆਮ ਨਿਯਮ ਦੇ ਮੁਤਾਬਕ ਇਹਨੂੰ ਕਹਿੰਦੇ ਗੁਰਮੁਖ ਨਹਾਉਣਾ, ਆਪਾਂ ਕੋ ਧਰਮ ਕਰਮ ਕਰਨਾ ਤੇ ਉਹਨੂੰ ਕਹਿੰਦੇ ਇਸ਼ਨਾਨ ਕਰਨਾ। ਲੇਕਿਨ ਵਿਸ਼ੇਸ਼ ਪੁਰਬ ਦੇ ਮੌਕੇ ਤੇ ਜਿਵੇਂ ਸਾਡੇ ਗੁਰਮੁਖ ਪਿਆਰੇ ਗੁਰਸਿੱਖ ਭਰਾ ਚੇਚੇ ਤੌਰ ਤੇ ਮਾਘੀ ਦਾ ਇਸ਼ਨਾਨ ਕਰ ਮੁਕਤਸਰ ਸਾਹਿਬ ਜਾਂਦੇ ਹਨ, ਜਿਵੇਂ ਗੁਰੂ ਕੇ ਲਾਲ ਸਾਡੀਆਂ ਧੀਆਂ ਭੈਣਾਂ ਭਰਾ ਸਾਰੇ ਆਪਾਂ ਵਿਸ਼ੇਸ਼ ਤੌਰ ਤੇ ਵਿਸਾਖੀ ਦੇ ਮੌਕੇ ਗੁਰੂ ਕੇ ਸੁਭ ਇਸ਼ਨਾਨ ਕਰਦੇ ਹਾਂ, ਇਹਨੂੰ ਕਹਿੰਦੇ ਮੱਜਣ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਬਿਰਤੀ ਨੂੰ ਇੱਕ ਥਾਂ ਤੇ ਜੋੜਨਾ ਨਾ, ਇਸ ਥਾਂ ਦੀ ਮੱਜਣ ਕਰਨਾ ਕਰ।
ਸੰਤ ਤਹਾ ਨਿਰੰਜਨ ਰਾਮ ਹੈ।
ਸੰਤ ਜੀ, ਨਿਰੰਜਨ ਦਾ ਭਾਵ ਜੀ ਦੇ ਵਿੱਚ ਅਵਿਦਿਆ ਦੀ ਕਾਲਖ ਨੇ, ਅੰਜਣ ਕਹਿੰਦੇ ਨੇ ਕਾਲਖ ਨੂੰ, ਨਿਰੰਜਨ ਦਾ ਭਾਵ ਹੁੰਦਾ ਕਾਲਖ ਤੋਂ ਰਹਿਤ, ਇਹ ਹੈ ਪਰਮਾਤਮਾ। ਗੁਰਦੇਵ ਕਹਿੰਦੇ ਨੇ ਗੁਰਮੁਖਾ, ਗੁਰੂ ਗ੍ਰੰਥ ਸੱਚੇ ਪਾਤ ਸੰਤੋ ਤਾਂ ਨਿਰੰਜਨ ਰਾਮ ਹੈ, ਉਹ ਰਮਿਆ ਹੋਇਆ ਰਾਮ ਜੀ ਦੇ ਵਿੱਚ ਅਵਿਦਿਆ ਦੀ ਕਾਲਖ ਨੀ, ਉਸ ਥਾਂ ਤੇ ਕਿੱਥੇ ਜਿੱਥੇ ਤੇਰੀ ਬਿਰਤੀ ਜੁੜ ਗਈ।
ਗੁਰ ਗਮ ਚੀਨ ਬਿਰਲਾ ਕੋਏ।
ਗੁਰਮੁਖਾ, ਬੰਦੇ ਵਿੱਚ ਸਮਰੱਥਾ ਨੀ, ਗਮ ਕਹਿੰਦੇ ਤਾਕਤ ਨੂੰ, ਗੁਰੂ ਪਾਤਸ਼ਾਹ ਦੀ ਕਿਰਪਾ ਹੋਵੇ ਤੇ ਕੋਈ ਬਿਰਲਾ ਇਸ ਗੱਲ ਨੂੰ ਸਮਝੇਗਾ, ਚੀਨੀ ਤੋਂ ਭਾਵ ਜਾਣੇਗਾ।
ਤਹਾ ਨਿਰੰਜਨ ਰਮਈਆ ਹੋ,
ਵਿਦਿਆ ਕਾਲਖੋ ਤੋਂ ਰਹਿਤ ਪਰਮਾਤਮਾ ਵਸਦਾ ਪਿਆਰਿਓ।
ਰਹਾਓ ਦੇਵ ਸਥਾਨ ਕਿਆ ਨਿਸ਼ਾਨੀ।
ਕਿਰਪਾ ਕਰੋ ਕਿ ਉਸ ਪਰਮਾਤਮਾ ਦੇ ਥਾਂ ਨਿਸ਼ਾਨੀ ਕੀ, ਪਤਾ ਕਿਵੇਂ ਚੱਲੇਗਾ ਵੀ ਅਸੀਂ ਪਰਮਾਤਮਾ ਨੂੰ ਮਿਲ ਗਏ ਹਾਂ, ਕਿਵੇਂ ਪਤਾ ਚੱਲੇਗਾ? ਅੱਗੇ ਨਿਰਣਾ ਕਰਦੇ ਹਨ।
ਤਹਿਬਾਜੇ ਸ਼ਬਦ ਅਨਾਹਦ ਬਾਣੀ।
ਗੁਰਮੁਖੋ, ਇਹ ਪਰਮਾਤਮਾ ਦੇ ਮਿਲਣ ਦੀ ਨਿਸ਼ਾਨੀ ਵੀ ਉੱਥੇ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦਾ ਨਾਮ ਚੱਲਦਾ ਰਹੇਗਾ। ਆ ਕਈ ਜਾਂਦੇ ਨੇ ਡੇਰਿਆਂ ਚ, ਮੈਂ ਨਾਂ ਲੈਣਾ ਨੀ, ਮੁੜ ਕੇ ਤਿੰਨ 295 ਫਿਰ ਲੱਗ ਜਾਏਗੀ। ਆਖੇ ਸਾਡਾ ਬਾਬਾ ਕਹਿੰਦਾ ਕੰਨਾਂ ਚੁੰਗਲਾਂ ਪਾਓ ਤੇ ਜਿਹੜੀ ਆਵਾਜ਼ ਆਉਂਦੀ ਆ ਨਾ, ਇਹ ਅਨਹਦ ਬਿਲਕੁਲ ਨਹੀਂ। ਗੁਰਮੁਖੋ, ਘਿਓ ਖਾਣਾ ਛੱਡ ਦਿਓ, ਇਹ ਖੁਸ਼ਕੀ ਨਾਲ ਸਾਹ ਸਾਹ ਵਹਿਗੀ ਭਲਾ ਇਹ ਅਨਹਦ ਨਾਦ ਹੈ ਖੁਸ਼ਕੀ ਨਾਲ? ਇਹ ਨਹੀਂ, ਅਨਹਦ ਨਾਦ ਹੈ ਜਿਹੜਾ ਕੰਟੀਨਿਊਸਲੀ ਸੁੱਤਿਆਂ ਜਾਗਦਿਆਂ ਚੱਲਦਾ ਰਹੇ। ਮੈਂ ਟਕਸਾਲ ਦਾ ਸਿੰਘ ਅਤੇ ਕਈਆਂ ਨੇ ਇਹ ਤੈਨੂੰ ਤਾਂ ਚਿੰਨੀ ਕਰਨੀ ਪਈ, ਆਪਣੀ ਪਾਰਟੀ ਦੀ ਗੱਲ ਕਰ ਗਿਆ, ਪਾਰਟੀ ਦੀ ਨਹੀਂ। ਸੰਤ ਬਾਬਾ ਸੁੰਦਰ ਸਿੰਘ ਦਾ ਜੀਵਨ ਪੜ੍ਹੀਏ ਪਿੰਡਾਂ ਵਾਲਿਆਂ ਦਾ। ਅੰਮ੍ਰਿਤਸਰ ਸਾਹਿਬ ਉਹ ਆਏ ਅਤੇ ਜਿਹੜੇ ਡਾਕਟਰ ਸਾਹਿਬ ਸਨ ਉਹਨਾਂ ਦੀ ਅਵਸਥਾ ਬੜੀ ਉੱਚੀ ਸੀ, ਉਹਨਾਂ ਦਾ ਨਾਂ ਵੀ ਲਿਖਿਆ ਪਰ ਮੈਨੂੰ ਨਾਂ ਭੁੱਲ ਗਿਆ। ਉਹ ਡਾਕਟਰ ਸਾਹਿਬ ਬੜੀ ਉੱਚੀ ਅਵਸਥਾ ਵਾਲੇ ਸਨ ਅਤੇ ਉਹ ਸੰਤ ਜੀ ਨੂੰ ਕਹਿਣ ਲੱਗੇ ਵੀ ਮਹਾਂਪੁਰਸ਼ੋ, ਜਿਹੜਾ ਕਹਿੰਦੇ ਵੀ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਗੱਲ ਬਣ ਜਾਂਦੀ ਹੈ। ਸੰਤ ਜੀ ਚੁੱਪ ਕਰ ਗਏ, ਕਹਿਣ ਲੱਗੇ ਗੁਰਮੁਖਾ ਇਉਂ ਕਰ ਪਿਆ ਜਿਹਨੂੰ ਆਪਾਂ ਸਟੈਥੀ ਸੋਪਾ ਨੇ ਉਹਨੂੰ ਆਪਾਂ ਪੰਜਾਬੀ ਟੂਟੀ ਕਹਿੰਦੇ ਨੇ, ਟੂਟੀ ਜਿਹੜੇ ਡਾਕਟਰ ਕਰਨ ਲਾਉਂਦੇ ਨੇ, ਕਹਿੰਦੇ ਟੂਟੀ ਲਾ ਕੇ ਵੇਖ। ਜਦੋਂ ਉਹਨੇ ਲਾ ਕੇ ਵੇਖਿਆ ਤੇ ਗੁਰਮੁਖ ਉਹ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਵੇ ਤੇ ਡਾਕਟਰ ਦੀ ਅਵਸਥਾ ਵੇਖੋ। ਕਹਿਣ ਲੱਗਾ ਬਾਬਾ ਜੀ ਤੁਹਾਡੀ ਅਵਸਥਾ ਹੈ, ਮੇਰੀ ਗੱਡੀ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਇਹਨੂੰ ਕਹਿੰਦੀ ਅਨਹਤ ਹੈ ਬਾਜੇ, ਅਨਹਤ ਤਹਿ ਬਾਜੇ ਸ਼ਬਦ ਅਨਾਹਤ ਬਾਣੀ। ਅਨਾਹਤ ਤੋਂ ਭਾਵ ਉਹ ਸ਼ਬਦ ਜਿਹੜਾ ਰੁਕੇ ਨਾ, ਕੰਟੀਨਿਊਸਲੀ ਚੱਲੇ। ਇਹਦੀ ਵਿਆਖਿਆ ਗੁਰਬਾਣੀ ਵਿੱਚ ਸ਼ਬਦ ਤੋਂ ਆਉਂਦੀ ਹੈ, ਪਰ ਵੱਜਣਗੇ ਕਦੋਂ? ਪੰਚੇ ਸ਼ਬਦ ਵੱਜੇ ਮਤ ਗੁਰਮਤ, ਬੜ ਭਾਗੀ ਅਨਹਦ ਵੱਜਿਆ, ਆਨੰਦ ਮੂਰ ਰਾਮ ਸਭ ਦੇਖਿਆ, ਗੁਰ ਸ਼ਬਦੀ ਸਤਿਗੁਰ ਗੱਜਿਆ, ਸਭ ਕਹੋ ਸਭ ਸਤਨ ਕਹੋ ਸਭ ਧਨ ਕਹੋ, ਗੁਰ ਸਤਿਗੁਰ ਮਿਲ ਪੜਦਾ ਕੱਚਿਆ। ਤੋ ਉਹ ਗੁਰਮੁਖੋ ਪਰਮਾਤਮਾ ਦੇ ਪ੍ਰਾਪਤੀ ਦੀ ਨਿਸ਼ਾਨੀ ਕੀ ਹੈ? ਫਿਰ ਕੰਟੀਨਿਊਸਲੀ ਲਗਾਤਾਰ ਪਰਮਾਤਮਾ ਦਾ ਨਾਮ ਉਹਦੇ ਅੰਦਰ ਚੱਲਦਾ ਹੈ।
ਤਹ ਚੰਦ ਨਾ ਸੂਰਜ ਪੌਣ ਨਾ ਪਾਣੀ।
ਇਹ ਚੰਦ ਤੇ ਸੂਰਜ ਨੇ ਜਿਹੜੀ ਹਵਾ ਤੇ ਪਾਣੀ ਇਹ ਥੱਲੇ ਰਹਿ ਗਏ, ਇਹਦੇ ਤੋਂ ਉੱਪਰ ਉੱਠ ਗਿਆ ਉਹ ਗੁਰਮੁਖ ਪਿਆਰ। ਇਹ ਨਹੀਂ ਪਿਓ ਉੱਥੇ ਸੂਰਜ ਦਿਸੇਗਾ, ਇਹ ਨਹੀਂ ਪਿਓ ਉੱਥੇ ਚੰਦਰਮਾ ਦਿਸੇਗਾ, ਇਹ ਨਹੀਂ ਪਿਓ ਉੱਥੇ ਹਵਾ ਚੱਲੇਗੀ। ਕਹਿੰਦੇ ਇਹਨਾਂ ਤੋਂ ਉੱਪਰ ਉੱਠ ਗਿਆ, ਇਹ ਚੀਜ਼ਾਂ ਨਹੀਂ ਹੋਣਗੀਆਂ।
ਸਾਖੀ ਜਾਗੀ ਗੁਰਮੁਖ ਜਾਣੇ,
ਗੁਰੂ ਦੇ ਸਨਮੁਖ ਹੋਏ ਗੁਰਮੁਖੋ, ਉਹਨਾਂ ਨੇ ਅਗਾਈ ਅੱਖੀ ਵੇਖ ਲਈ, ਸਾਖੀ ਤੋਂ ਭਾਵ ਗਵਾਈ।
ਉਪਜੈ ਗਿਆਨ ਦੁਰਮਤ ਸ਼ੀਜੈ,
ਗਿਆਨ ਪੈਦਾ ਹੋ ਗਿਆ ਤੇ ਦੁਰਮਤ ਦਾ ਭਾਵ ਮਾੜੀ ਮਤ ਸ਼ੀਜੇ ਆਟੋਮੈਟਿਕਲੀ ਨਾਸ ਹੋ ਗਏ।
ਅੰਮ੍ਰਿਤ ਰਸ ਗਗਨੰਤਰ ਪੀਜੈ,
ਦਸਵਾਂ ਦੁਆਰ ਹੈ ਨਾ ਗੁਰਮੁਖੋ, ਕਹਿੰਦੇ ਅੰਮ੍ਰਿਤ ਰਸ ਵਿੱਚ ਭਿੱਜ ਗਿਆ, ਉਹ ਸਵਾਦ ਮੁਕਦਾ ਨਹੀਂ ਹਟਦਾ ਨਹੀਂ।
ਇਸ ਕਲਾ ਜੋ ਜਾਣੈ ਭੇਉ,
ਭਾਈ ਇਸ ਸ਼ਕਤੀ ਨੂੰ ਇਸ ਅਵਸਥਾ ਨੂੰ ਜਾਣ ਗਿਆ।
ਭੇਟੈ ਤਾਸ ਪਰਮ ਗੁਰ ਦੇਓ,
ਇਹ ਸਮਝੋ ਵੀ ਉਸਨੇ ਉਸ ਪ੍ਰਕਾਸ਼ ਰੂਪ ਪਰਮਾਤਮਾ ਨੂੰ ਮਿਲਾਪ ਕਰ ਲਿਆ, ਉਹਦੇ ਨਾਲ ਇਕਮਿਕ ਹੋ ਗਿਆ ਹੈ।
ਦਸਮ ਦੁਆਰਾ ਅਗਮ ਅਪਾਰਾ,
ਦਸਮ ਦੁਆਰੇ ਦੀ ਗੱਲ ਕਰੇ ਤੇ ਗੁਰਮੁਖਾ ਇਹਦੀ ਵਿਆਖਿਆ ਕਰਨੀ ਮਨੁੱਖ ਦੀ ਗਮਤਾ ਤੋਂ ਪਰਾਂ ਹੈ, ਹੱਦ ਬੰਨਿਆ ਤੋਂ ਉੱਪਰ ਹੈ।
ਪਰਮ ਪੁਰਖ ਕੀ ਘਾਟੀ,
ਸਾਰਿਆਂ ਤੋਂ ਸੁਪਰੀਮ ਪਾਵਰ ਭਾਈ ਉਹਦੀ ਘਾਟੀ, ਉਹਦੀ ਮੰਜ਼ਿਲ, ਉੱਥੇ ਆਮ ਕੌਣ ਜਾਵੇਗਾ।
ਉਪਰ ਹਾਟ ਹਾਟ ਪਰ ਆਲਾ,
ਇੱਥੇ ਗੁਰਮੁਖੋ ਪਹਿਲਾ ਹੈ ਮਨੁੱਖਾ ਜਨਮ ਪਹਿਲੀ ਹੱਟੀ, ਜਿਹੜਾ ਹਾਟ ਲਫ਼ਜ਼ ਪੜਿਆ ਨੇ ਇਹਦੇ ਅਰਥ ਕੀ ਨੇ? ਉਪਰ ਹਾਟ ਹਾਟ ਪਰ ਆਲਾ, ਪਹਿਲਾ ਮਨੁੱਖਾ ਜਨਮ ਰੂਪੀ ਹੱਟੀ, ਔਰ ਮਨੁੱਖਾ ਜਨਮ ਰੂਪੀ ਹੱਟੀ ਤੋਂ ਦੂਜੀ ਹੱਟੀ ਹੈ ਦਸਮ ਦੁਆਰ, ਔਰ ਇਸ ਦਸਮ ਦੁਆਰ ਤੋਂ ਉੱਪਰ
ਆਲੇ ਪੀਤਰ ਥਾਤੀ,
ਥਾਤੀ ਦਾ ਭਾਵ ਗੁਥਲੀ, ਗੁਰਮੁਖਾ ਜਿਹੜੀ ਹੈ ਪੈਸਣ ਗੁਥਲੀ ਨੂੰ ਥਾਤੀ ਵੀ ਕਹਿੰਦੇ ਨੇ। ਇਹ ਗੁਥਲੀ ਜਿਹੜੀ ਉੱਥੇ ਹੈ, ਪਹਿਲਾ ਮਨੁੱਖਾ ਜਨਮ ਇੱਥੇ, ਇਹਦੇ ਵਿੱਚ ਆਪਾਂ ਚੋਰ ਯਾਰ ਸਾਰੇ ਚੰਗੇ ਮੰਦੇ ਵੀ ਹਾਂ, ਲੇਕਿਨ ਇਹਦੇ ਤੋਂ ਅੱਗੇ ਦਸਮ ਦੁਆਰ ਵਿੱਚ ਪਹੁੰਚਣਾ, ਲਗਾਤਾਰ ਉਹਦਾ ਅਭਿਆਸ ਕਰਨਾ ਗੁਰਮੁਖਾ, ਇਹ ਗੁਥਲੀ ਇਹ ਭੇਦ ਹੈ।
ਜਾਗਤ ਰਹਿ ਸੋ ਕਬਹੋ ਨਾ ਸੋਵੈ,
ਗੁਰਮੁਖ ਪਿਆਰੇ ਦਿਨੇ ਰਾਤ ਜਾਗਦੇ ਨੂੰ ਕਦੇ ਸੌਂਦੇ ਨਹੀਂ। ਅਸੀਂ ਪੁਰਾਣੀਆਂ ਤਾਂ ਗੱਲਾਂ ਕਰ ਦੇਖੀਆਂ ਨਹੀਂ, ਲੇਕਿਨ ਸੰਤ ਬਾਬਾ ਠਾਕੁਰ ਸਿੰਘ ਦੀ ਸੰਗਤ ਕੀਤੀ ਹੈ, ਉਹ ਕਈ ਵਾਰ ਜਾਪਦਾ ਸਨ, ਉਹਨਾਂ ਨੇ ਕਹਿਣਾ ਵੀ ਬਾਣੀ ਬੜੀ ਸੁਣ ਅੱਠੇ ਪਰ ਬਾਣੀ ਸੁਣਦੇ ਸਨ, ਅਤੇ ਅਸੀਂ ਅਲਪਗ ਜੀਵ ਹਾਂ, ਬਾਣੀ ਪੜ੍ਹਦਿਆਂ ਪੜ੍ਹਨਾ ਥੱਕ ਜਾਈਦਾ ਹੈ, ਜਦੋਂ ਰੁਕਣਾ ਨਾ ਤੇ ਬਾਬਿਆਂ ਨੇ ਅਗਲੀ ਪੰਗਤੀ ਪੜ੍ਹ ਦੇਣੀ ਤੇ ਕਹਿਣਾ ਸਿੰਘਾ ਕਾਇਮ ਹੋ ਕੇ ਪੜ੍ਹ ਭਾਈ। ਜਾਗਦੇ ਪ੍ਰਤੀਤ ਹੁੰਦਾ ਜਾਗਦੇ ਨੇ, ਪਰ ਉਹ ਜਾਗਦੇ ਵੀ ਸੁੱਤੇ ਹਨ। ਸੰਤ ਬਾਬਾ ਗੋਬਿੰਦ ਸਿੰਘ ਖਾਲਸਾ ਮੈਨੂੰ ਇਹ ਗਿਆਨੀ ਸਿੰਘ ਸਾਹਿਬ ਮੂਹਣ ਸਿੰਘ ਹੋਰਾਂ ਗੱਲ ਦੱਸੀ, ਕਹਿੰਦੇ ਵੀ ਬਰਾਜੇ ਸਨ ਤੇ ਸਿੰਘਾਂ ਨੇ ਪੋਥੀ ਪ੍ਰਕਾਸ਼ ਕੀਤੀ ਤੇ ਸੰਤ ਗਿਆਨੀ ਗੋਬਿੰਦ ਸਿੰਘ ਨੇ ਸੁੱਤਿਆਂ 18 ਅੰਗ ਪੜ੍ਹੇ ਸੁੱਤਿਆਂ ਪਿਆ ਨੇ। ਇਹ ਹੈ ਗੁਰਮੁਖਾ, ਜਾਗਤ ਰਹੇ ਸੋ ਕਬਹੂ ਨਾ ਸੋਵੇ, ਉਹ ਗੁਰਮੁਖ ਜਾਗਦੇ ਨੇ ਕਦੇ ਸੌਂਦੇ ਨੀ।
ਤੀਨ ਤੇ ਲੋਕ ਸਮਾਧ ਪਲੋ
ਵੇੜੇ, ਭਾਈ ਤਿੰਨ ਲੋਕ ਨੇ ਇਹ ਸਮਾਧੀ ਚੋਨਾ ਵੇਖ ਲਏ ਹਨ।
ਬੀਜ ਮੰਤਰ ਲੈ ਹਿਰਦੈ ਰਹੇ,
ਇਹ ਗੁਰਮੁਖੋ ਆਪਾਂ ਕਹਿੰਦੇ ਹਾਂ ਮੂਲ ਮੰਤਰ ਬੀਜ ਮੰਤਰ, ਇਹ ਆਪਾਂ ਪੜ੍ਹਦੇ ਹਾਂ ਗੁਰਮੰਤਰ ਵਾਹਿਗੁਰੂ। ਬੀਜ ਮੰਤਰ ਇੱਕ ਓਂਕਾਰ ਹੈ। ਜੇ ਕੋਈ ਆਪਾਂ ਨੂੰ ਪੁੱਛੇ ਨਾ ਵੀ ਸਿੱਖਾਂ ਦਾ ਬੀਜ ਮੰਤਰ ਕੀ ਹੈ, ਇਹ ਪੜਿਆ ਵੀ ਇਕੱਲਾ ਇੱਕ ਓਂਕਾਰ ਬੀਜ ਮੰਤਰ ਹੈ, ਇੱਕ ਓਂਕਾਰ ਇਕੱਲਾ ਬੀਜ ਮੰਤਰ ਨਾ ਹਿਰਦੇ ਰਹੇ। ਜਿਹੜਾ ਇੱਕ ਓਂਕਾਰ ਇੱਕ ਓਂਕਾਰ ਇਹਦਾ ਹਿਰਦੇ ਵਿੱਚ ਜਾਪ ਚੱਲਦਾ ਰਹੇ।
ਮਨੂਆ ਉਲਟ ਸੁਣ ਮੈਂ ਗਹਿ,
ਸੁਣਦਾ ਭਾਵ ਹੁੰਦਾ ਵੀ ਗੁਰਮੁਖੋ ਮੁੜ ਕੇ ਮਨ ਵਿੱਚ ਕੋਈ ਫੁਰਨਾ ਨਹੀਂ ਫੁਰਦਾ। ਆਪਾਂ ਬਾਣੀ ਪੜ੍ਹੀ ਜਾਂਦੇ ਹਾਂ ਅਤੇ ਮਨ ਦੇਸਾਂ ਪ੍ਰਦੇਸਾਂ ਵਿੱਚ ਪਾਉਂਦਾ ਹੈ। ਗੁਰਦੇਵ ਕਹਿੰਦੇ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਕਿ ਜਦੋਂ ਮਨੁੱਖ ਬੀਜ ਮੰਤਰ ਨੂੰ ਆਪਣੇ ਹਿਰਦੇ ਦੇ ਅੰਦਰ ਗ੍ਰਹਿਣ ਕਰ ਲੈਂਦਾ ਨਾ, ਇਹਦਾ ਸੰਸਾਰ ਵਾਲੇ ਪਾਸੇ ਤੋਂ ਮਨ ਉਲਟ ਜਾਂਦਾ ਹੈ ਤੇ ਅਫੁਰ ਅਵਸਥਾ ਬਣ ਜਾਂਦੀ ਹੈ।
ਜਾਗਤ ਰਹੇ ਨਾ ਅਲੀਆ ਪਾਖ,
ਜਿਹੜੇ ਜਾਗਦੇ ਨੇ ਗੁਰਮੁਖ ਉਹ ਵਾਧੂ ਘਾਟੂ ਨਿਕੰਮੀਆਂ ਗੱਲਾਂ ਨਹੀਂ ਕਰਦੇ।
ਪੰਚੋ ਇੰਦਰੀ ਬਸ ਕਰ ਰਾਖ,
ਪੰਜੇ ਦੀਆਂ ਪੰਜੇ ਇੰਦਰੀਆਂ ਨੇ ਇਹਨਾਂ ਨੂੰ ਕਾਬੂ ਰੱਖਦੇ ਹਨ।
ਗੁਰ ਕੀ ਸਾਖੀ ਰਾਖ ਚੀਤ,
ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਵੀ ਭਾਈ ਸਾਹਿਬ ਇਹ ਕਿਵੇਂ ਰੱਖ, ਪੰਜੋ ਇੰਦਰੀਆਂ ਕਾਬੂ ਕਿਵੇਂ ਹੋਣਗੀਆਂ? ਇਹਦਾ ਜਵਾਬ ਦਿੱਤਾ ਨਾਲ ਗੁਰ ਕੀ ਸਾਖੀ ਰਾਖੇ ਚੀਤ। ਅਸੀਂ ਕਿਸੇ ਧੀ ਭੈਣ ਵੱਲ ਮਾੜੀ ਨਿਗਾਹ ਨਾਲ ਵੇਹਨੇ ਆ, ਉਹਨਾਂ ਗੁਰਮੁਖਾਂ ਦੇ ਅੰਦਰ ਖਿਆਲ ਆਉਂਦਾ ਮੈਨੂੰ ਹੋਰ ਤਾਂ ਕੋਈ ਨਹੀਂ ਵੇਹਦਾ ਪਰ ਗੁਰੂ ਤਾਂ ਵੇਹਦਾ ਨਾ, ਆਹ ਖਿਆਲ ਰੱਖਿਆ ਕਰੀਏ। ਆਪਾਂ ਇਕੱਲੇ ਤੇ ਇਕੱਲੇ ਹਾਂ ਤੇ ਅਸੀਂ ਕਿਹਾ ਵੀ ਸਾਨੂੰ ਕੋਈ ਵੇਹਦਾ ਨਹੀਂ, ਲੇਕਿਨ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਗੁਰੂ ਵੇਹਦਾ ਹੀ, ਗੁਰੂ ਦੀ ਗਵਾਹੀ ਹੈ। ਜਿਹੜੇ ਉਹ ਗੁਰਸਿੱਖ ਨੇ ਨਾ ਉੱਚੀ ਅਵਸਥਾ ਵਾਲੇ, ਗੁਰ ਕੀ ਸਾਖੀ ਰਾਖੇ ਚੀਤ, ਆਪਣੇ ਚਿੱਤ ਵਿੱਚ ਖਿਆਲ ਹੈ ਵੀ ਗੁਰੂ ਸਾਡੇ ਅੰਗ ਸੰਗ ਹੈ, ਸਾਨੂੰ ਵੇਖਦਾ ਹੈ।
ਮਨ ਤਨ ਅਰਪੈ ਕ੍ਰਿਸ਼ਨ ਪਰੀਤ,
ਕ੍ਰਿਸ਼ਨ ਦਾ ਅਰਥਾਂ ਜਿਹਦੇ ਚ ਅਵਿਦਿਆ ਦੀ ਕਾਲਖ ਨਾ ਹੋਵੇ, ਕ੍ਰਿਸ਼ਨ ਦਾ ਭਾਵ ਕਾਲਖ ਤੋਂ ਰਹਿਤ। ਮਨ ਤੇ ਤਨ ਉਸ ਪਰਿਪੂਰਨ ਪਰਮਾਤਮਾ ਦੀ ਪ੍ਰੀਤੀ ਵਿੱਚ ਅਰਪ ਕਰ ਦਿੰਦਾ, ਭੇਡ ਕਰ ਦਿੰਦਾ ਹੈ।
ਕਰ ਪੱਲਵ ਸਾਖਾ ਵਿਚਾਰੇ,
ਜਿਹੜੇ ਹੱਥ ਨੇ ਕਰਦਾ ਅਰਥ ਅਰਥ, ਪੱਲਵ ਦਾ ਭਾਵ ਇਹਨਾਂ ਹੱਥਾਂ ਦੇ ਨਾਲ ਜਿਹੜਾ ਪੱਖਾ ਝੱਲਣਾ ਹੈ, ਜਿਹੜਾ ਝਾੜੂ ਮਾਰਨਾ ਹੈ, ਇਹ ਭਾਈ ਵਿਚਾਰ ਕਰਨਾ ਕਰੇ।
ਆਪਣਾ ਜਨਮ ਨਾ ਜੂਏ ਹਾਰੇ,
ਇਸ ਪ੍ਰਕਾਰ ਮਨੁੱਖਾ ਜਨਮ ਇਹਨੂੰ ਵਿਕਾਰਾਂ ਵਿੱਚ ਪੈ ਕਰਕੇ, ਮਾੜੇ ਕੰਮਾਂ ਵਿੱਚ ਪੈ ਕਰਕੇ ਜਿਵੇਂ ਜਵਾਰੀਆ ਹਾਰ ਜਾਂਦਾ ਹੈ, ਇਸ ਪ੍ਰਕਾਰ ਮਨੁੱਖਾ ਜਨਮ ਨੂੰ ਹਾਰ ਗਏ ਨਾ।
ਅਸੁਰ ਨਦੀ ਕਾ ਬੰਦ ਮੂਲ,
ਇਸ ਪ੍ਰਕਾਰ ਜਿਹੜੇ ਫੁਰਨੇ ਸਾਡੇ ਅੰਦਰ ਆਉਂਦੇ ਨੇ ਅਥਵਾ ਇਹ, ਔਰ ਦੂਜਾ ਜਿਹੜੀ ਸੁਰਤੀ ਪਾਸੇ ਜਾਂਦੀ ਇਹਨੂੰ ਬੰਨਣਾ ਕਰੀਏ।
ਪਸ਼ਮ ਫੇਰ ਚੜਾਵੇ ਸੂਰ,
ਆਪਾਂ ਆਮ ਕਹਿੰਦੇ ਸੂਰਜ ਪਸ਼ਮ ਵਾਲੇ ਪੂਰਬ ਵਾਲੇ ਪਾਸੇ ਤੋਂ ਚੜਦਾ ਹੈ ਤੇ ਪਸ਼ਮ ਵਾਲੇ ਪਾਸੇ ਡਾਉਂਦਾ ਨਸਤ ਹੁੰਦਾ ਹੈ, ਪਰ ਜਿਹੜੇ ਉਹ ਅਧਿਆਤਮ ਪੁਰਸ਼ ਨੇ ਉਹ ਢਹਿੰਦੀ ਕਲਾ ਵਿੱਚੋਂ ਚੜ੍ਹਦੀ ਕਲਾ ਵਾਲੇ ਪਾਸੇ ਜਾਂਦੇ ਹਨ।
ਅਜਰ ਜਰੈ ਸੁਨੇ ਚਾਰ ਚਰੈ,
ਜਿਨ੍ਹਾਂ ਨੇ ਅਜਰ ਨੂੰ ਜਲ ਲਿਆ ਨਾ ਉਹਨਾਂ ਦੇ ਅੰਦਰ ਇਹ ਲਗਾਤਾਰ ਕੰਟੀਨਿਊਸਲੀ ਪਰਮਾਤਮਾ ਦਾ ਝਰਨਾ ਝਰਦਾ ਹੈ।
ਜਗਨਾਥ ਸਿਉ ਗੋਸ਼ਟ ਕਰੈ,
ਅੰਤਰਮੁਖ ਬਿਰਤੀ ਕਰਕੇ ਸੰਸਾਰ ਦੇ ਮਾਲਕ ਨਾਲ ਗੋਸ਼ਟ ਵਿਚਾਰ ਵਟਾਂਦਰਾ ਕਰਦੇ ਹਨ।
ਚੌਮੁਖ ਦੀਵਾ ਜੋਤ ਦੁਆਰ,
ਚੌਰ ਪਾਸਿਆਂ ਚੌ ਪਾਸਿਆਂ ਤੋਂ ਪਰਮਾਤਮਾ ਨੂੰ ਵੇਖਣਾ ਇਹ ਚੌਮੁਖ ਦੀਵਾ ਹੈ, ਉਹਦੀ ਜੋਤ ਨੂੰ ਤੱਕਣਾ।
ਪਲੂ ਅੰਤ ਮੂਲ ਵਿਚਕਾਰ,
ਇਸ ਪ੍ਰਕਾਰ ਜਿਵੇਂ ਵੱਖ ਵੱਖ ਪੱਤੇ ਨੇ ਇਸੇ ਪ੍ਰਕਾਰ ਕਰਨਾ ਮੁੱਤਾ ਮੈਤਰੀ ਦੀ ਅਪੇਖਿਆ ਇਹ ਬੰਦੇ ਦੇ ਅੰਦਰ ਪੱਲੂ ਪੈਦਾ ਹੋ ਜਾਂਦੇ ਨੇ। ਇਹਦਾ ਥੋੜ੍ਹਾ ਜਿਹਾ ਮੈਂ ਖੁਲਾਸਾ ਕਰਾਂ ਇੱਕ ਮਿੰਟ ਵਿੱਚ। ਕਿਸੇ 'ਤੇ ਦਇਆ ਕਰਨੀ, ਕਰਨਾ ਮੁੱਤਾ, ਕਿਸੇ ਨੂੰ ਰੋਟੀ ਖਾਂਦਿਆਂ ਵੇਖ ਕੇ ਖੁਸ਼ ਹੋਣਾ ਵੀ ਰੱਬਾ ਭੁੱਖੇ ਮਰਦੇ ਸਨ, ਚੰਗਾ ਕੀਤਾ ਵਿਚਾਰੇ ਨੂੰ ਚਾਰ ਪੈਸੇ ਦਿੱਤੇ। ਆਪਾਂ ਤਾਂ ਸੜਦੇ ਹਾਂ ਨਾ ਵੀ ਕੱਲ੍ਹ ਭੁੱਖਾ ਮਰਦਾ ਸੀ ਅਤੇ ਅੱਜ DC ਬਣਿਆ। ਦੂਜਾ ਗੁਣ ਹੈ ਵੀ ਕਿਸੇ ਨੂੰ ਸੌਖਿਆਂ ਵੇਖ ਕੇ ਬੰਦੇ ਦੇ ਅੰਦਰ ਖੁਸ਼ੀ ਪੈਦਾ ਹੋਣੀ, ਇਹਨੂੰ ਕਹਿੰਦੇ ਮੁੱਤਾ। ਕਰਨਾ ਮੁੱਤਾ, ਮੈਤਰੀ ਇਹ ਮੇਰਾ ਪਿਆਰਾ ਹੈ, ਔਰ ਅਪੇਖਿਆ ਉਹਦੇ ਔਗੁਣ ਵੇਖ ਕੇ ਉਹਨੂੰ ਅਣਡਿੱਠ ਕਰਨਾ। ਇਹ ਕਹਿੰਦੇ ਬੰਦੇ ਦੇ ਅੰਦਰ ਜਿਹੜੇ ਪੱਲੂ ਪੱਤੇ ਪੈਦਾ ਹੁੰਦੇ ਹਨ।
ਸਰਬ ਕਲਾ ਲੇ ਆਪੇ ਰਹੇ,
ਇਹ ਭਾਈ ਸਾਰੀਆਂ ਕਲਾ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕੰਟਰੋਲ 'ਚ ਰੱਖਦਾ ਹੈ, ਪ੍ਰਗਟ ਨਹੀਂ ਕਰਦਾ।
ਮਨ ਮਾਣਕ ਰਤਨਾ ਮਹਿ ਗੁਹ,
ਆਪਾਂ ਰੋਜ਼ ਪਾਠ ਕਰਦੇ ਹਾਂ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਇਹ ਕਹਿੰਦੇ ਸਾਰਾ ਕੁਝ ਇਹ ਮਾਣਕ ਰਤਨ ਇਤਿਆਦਿਕ ਇਹ ਸਾਰੇ ਅੰਦਰੋਂ ਮਿਲ ਜਾਣਗੇ।
ਮਸਤਕ ਪਦਮ ਦੁਆਲੈ ਮਣੀ,
ਜਿਹੜਾ ਆਪਣੀ ਬਿੜਤੀ ਨੂੰ ਐਸ ਤ੍ਰਿਕੁਟੀ ਤੇ ਜੋੜਨਾ ਭਾਈ ਇਹ ਮਣੀ ਹੈ।
ਮਾਹੇ ਨਿਰੰਜਨ ਤ੍ਰਿਭਵਨ ਤਣੀ,
ਇਸ ਪ੍ਰਕਾਰ ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਜਿਹਦੇ ਚ ਵਿਦਿਆ ਦੀ ਕਾਲਖਣੀ ਉਹ ਗੁਰਮੁਖਾ ਤੇਰੇ ਆਪਣੇ ਅੰਦਰ ਹੈ।
ਪੰਜ ਸ਼ਬਦ ਨਿਰਮਾਇਲ ਬਾਜੇ,
ਇਸ ਪ੍ਰਕਾਰ ਲਗਾਤਾਰ ਜਿਵੇਂ ਆ ਰਾਗ ਹੈ, ਰਾਗ ਨੂੰ ਚੰਗੇ ਪੱਖ ਨਾਲ ਗਾਉਣਾ ਇਹ ਨਿਰਮਾਇਲ ਹੈ। ਜਿਵੇਂ ਆਪਣੇ ਰਾਗੀ ਸਿੰਘ ਕੀਰਤਨ ਕਰਦੇ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਨੇ, ਲੇਕਿਨ ਇੱਕ ਗੰਦੇ ਗੀਤ ਗਾਉਂਦੇ ਤੇ ਉੱਥੇ ਵੀ ਰਾਗ ਚੱਲਦਾ। ਕਹਿੰਦੇ ਨਾ ਪੰਜ ਸ਼ਬਦ ਨਿਰਮੈਲ ਬਾਜੇ, ਜਿਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਉਹ ਸੁਧੰਗ ਬੁਧੰਗ ਇਹ ਜਿਹੜੇ ਪੰਜ ਬਾਜੇ ਨੇ ਇਹ ਉਹਨਾਂ ਦੇ ਅੰਦਰ ਵੱਜਦੇ ਹਨ।
ਢੁੱਲ ਕੇ ਚਾਵਰ ਸੰਖ ਘਨ ਗਾਜੇ,
ਸਮੇਂ ਦੀ ਮਜਬੂਰੀ ਕਰਕੇ ਗੁਰਮੁਖ ਖੁਲਾਸਾ ਨਹੀਂ ਕਰ ਰਿਹਾ ਇਹਨਾਂ ਪੰਜਾਂ ਦੀ ਵਿਆਖਿਆ। ਇੱਕ ਸੈਕਿੰਡ, ਇਹ ਪੰਜ ਤਰ੍ਹਾਂ ਦੇ ਬਾਜੇ ਕੱਢੇ ਨੇ। ਤਾਂ ਤੰਤੀ ਵਿ ਚਰਮਕਾ ਕਨ ਕਾਸੀ ਕੋ ਜਾਨ, ਜਿਹੜਾ ਤੱਤ ਦੋ ਟਲੀਆਂ ਵਜਾਈ ਇਹਨੂੰ ਕਹਿੰਦੇ ਨੇ ਤੱਤੀ, ਜਿਹੜੇ ਚਮੜੇ ਦੇ ਡੋਲੀ ਤੇ ਢੋਲਕੀ ਇਹਨੂੰ ਕਹਿੰਦੇ ਨੇ ਬਿੱਤ। ਤਾਂ ਤੰਤੀ ਬਿੱਤ ਚਰਮਕਾ ਕਨ ਕਾਸੀ ਕਾ ਜਾਨ, ਜਿਹੜੇ ਛੈਣੇ ਵਜਾਉਣੇ ਇਹਨੂੰ ਕਹਿੰਦੇ ਕਣ। ਨਾਦ ਸ਼ਬਦ ਜਿਵੇਂ ਲੰਗੂਰ ਜੀ ਵੱਜਦੀ ਹੈ ਇਹਨੂੰ ਕਹਿੰਦੇ ਨਾਦ। ਸਵਾਦ ਸੁਖਰ ਪਹਿਚਾਣ, ਇਸੇ ਤਰ੍ਹਾਂ ਜਿਹੜਾ ਆਪਾਂ ਫੂਕ ਮਾਰਦੇ ਹਾਂ ਇਹਨੂੰ ਕਹਿੰਦੇ ਨੇ ਸੁਖਰ। ਇਸ ਪ੍ਰਕਾਰ ਜਿਹੜੇ ਇਹ ਪੰਜ ਵਾਜੇ ਨੇ ਇਹ ਲਗਾਤਾਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਵੱਜਦੇ ਹਨ।
ਦਲ ਮਲ ਦੈ ਤੋ ਗੁਰਮੁਖ ਗਿਆਨ,
ਇਸ ਪ੍ਰਕਾਰ ਨੂੰ ਗੁਰੂ ਦਾ ਗਿਆਨ ਹੋ ਗਿਆ, ਗੁਰਮੁਖ ਵਾਲੇ ਪਾਸੇ ਮਨ ਹੋ ਗਿਆ ਨਾ, ਤੇ ਜਿਹੜੇ ਇਹ ਪੰਜ ਵਿਕਾਰ ਸਨ ਇਹਨਾਂ ਨੂੰ ਦਲ ਮਲ ਦਿੱਤਾ।
ਬੇਣੀ ਜਾਚੈ ਤੇਰਾ ਨਾਮ,
ਕਿਵੇਂ ਦਲਿਆ ਜਾਏਗਾ। ਬਾਬਾ ਬੇਣੀ ਜੀ ਕਹਿੰਦੇ ਤੇਰੇ ਕੋਲ ਨਾਮ ਮੰਗਦਾ ਮੈਂ, ਨਾਮ ਕਰਕੇ ਮਿਲੇ ਜਾਣਗੇ। ਇਹ ਨਾਮ ਦੀ ਮਹਾਨਤਾ ਹੈ। ਇਹ ਗੁਰਮੁਖੋ ਸ਼ਬਦ ਬੜਾ ਕੰਪਲੀਕੇਟਡ ਹੈ, ਇਹਦੇ ਬੜੇ ਡੂੰਘੇ ਅਰਥ ਨੇ। ਮੈਂ ਗੁਰੂ ਦੀ ਬਖਸ਼ੀ ਬੁੱਧੀ ਮੁਤਾਬਕ ਕੇਵਲ ਤੇ ਕੇਵਲ ਟਾਈਮ ਪਾਸ ਕੀਤਾ ਹੈ, ਅਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਭਾਈ ਇਹਨੂੰ ਠੀਕ ਕਰ ਲੈਣ, ਅਤੇ ਮੇਰੇ ਵਾਸਤੇ ਅਰਦਾਸ ਕਰਨ ਵੀ ਗਿਆਨੀ ਜੀ ਨੂੰ ਇਹਦੇ ਸ਼ਬਦ ਹੋਣ। ਇਸ ਕਰਕੇ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ, ਇਹ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ।
ਦਲ ਮਲ ਦੈ ਤੋਹ ਗੁਰਮੁਖ ਗਿਆਨ, ਬੇਣੀ ਜਾਚੈ ਤੇਰਾ ਨਾਮ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।